सतनाम कर्ता पुरख निर्भव निर्वैर अकाल मूरत अजूनी सैभं गुर प्रसाद काम क्रोध विरोध हर लोभ मोह अहंकार तजाया काम क्रोध विरोध हर लोभ मोह अहंकार तजाया सत संतोख दयाधरम नाम दान इशनान देड़ाया सत संतोख दयाधरम नाम दान इशनान देड़ाया गुर सिख ले गुर सिख सदाया गुर सिख ले गुर सिख सदाया नमो कलय करता नमो शांत रूपे नमो कलय करता नमो शांत रूपे नमो शांत रूपे नमो शांत रूपे
नमो कलह करता नमो शांत रूपे नमो कलह करता नमो शांत रूपे नमो शांत रूपे नमो शांत रूपे नमो शांत रूपे नमो शांत रूपे
नमो इंद्र इंद्रे अनाथ विभूते नमो इंद्र इंद्रे अनाथ विभूते नमो इंद्र इंद्रे अनादं नमो इंद्र इंद्रे अनादं
नमो कलह करता नमो शांत रूपे नमो कलह करता नमो शांत रूपे नमो शांत रूपे नमो
नमो जुग जुगे नमो ज्ञान ज्ञाने नमो जुग जुगे नमो ज्ञान ज्ञाने नमो पोज पोजे नमो पान पाने
नमो कलह करता नमो शांत रूपे नमो कलह करता नमो शांत रूपे नमो शांत रूपे नमो शांत रूपे नमो शांत रूपे नमो शांत
अलंकार रूपे अलंकार अलंके अलंकार अलंके अलंकार अलंके नमो आसे आसे नमो बाक बनके नमो आसे आसे नमो बाक बनके नमो आसे आसे नमो नमो आशियाशे नमो बाबुबन
नमो कलह करता नमो शांत रूपे नमो कलह करता नमो शांत रूपे नमो शांत रूपे नमो शांत रूपे नमो
अपंगी स्वरूपे अनंगी अनामे अपंगी स्वरूपे अनंगी अनामे तिरभंगी तिरकाले अनंगी अकामे तिरभंगी तिरकाले अनंगी अकामे तिरभंगी तिरकाले अनंगी तिरभंगी तिरकाले अनंगी
नमो कलह करता नमो शांत रूपे नमो कलह करता नमो शांत रूपे नमो शांत रूपे नमो शांत रूपे नमो नमो शांत रूपे नमो
सिंह जी महाराज जी ने अकाल पुरख की उपमा करते हुए जिथे किया सर्वशक्तिमान शक्तियां चो सर्वशक्तिमान रसा चो परम रस ज्ञान चो परम ज्ञान उसे नमस्कार करते हुए कह देता नमो कलह करता एक क्लेश दे करता आप जी नु नमस्कार है। क्लेश का करता क्या है लेकिन एक गल बड़ी स्पष्ट करके रूप शांत है आखो भाई क्लेश का करता क्या है लेकिन करते का रूप शांत क्या है। नमस्कार है आप जी नु नमो शांत रूपे जो ऐसी विचार सामने आती है तो यह अनुभव होता है मन के दो हिस्से हैं एक क्लेश ते एक शांति। मन के ये दो हिस्से हैं एक क्लेश ते एक शांति। थोड़ा जिहा समझना हो इस तरह समझ आएगी जितनी देर तक सोने नूं अग्नि चो ना कढ़िया जाए सोना शुद्ध नहीं हुंदा। सोने नूं शुद्ध करन वास्ते भी अग्नि चो कढ़ना पैंदा है तपस चो कढ़ना पैंदा है फिर सोना शुद्ध हुंदा है। जे सोने की शुद्धता निर्भर करती है अग्नि चो कढ़ना पैंदा है तो समझ आती है क्रांति विच्चों ही शांति का जन्म होता है। आखो वाहिगुरू शांति भी क्रांति चो जन्म लेंदी है। फिर यह भी गल पक्की यकीन करन वाली है परमात्मा की शक्ति चो ही परमात्मा की भगति ने जन्म लिया है। परमात्मा की शक्ति चो ही जे परमात्मा की भगति ने जन्म लिया एक गल भी सिद्ध हो जाती है। पंजवें पातशाह तक गुरबाणी का युग सी। गुरबाणी के युग विचों ही कुरबानी का युग आया है। आखो वाही जे गुरबाणी के युग ने जन्म लिया तो गुरबाणी के युग विचों ही कुरबानी के युग ने जन्म लिया। इसका भाव यह होया जे गुरबाणी भगती है तो कुरबानी शक्ति है। आखो भाई जे गुरबाणी ने शांति दीती तो कुरबानी ने क्रांति। इसका भाव क्रांति ते शांति का संबंध है। भगती ते शक्ति का संबंध है। शांति लई भी क्रांति की लोड़ पैंदी है। भगति लई भी शक्ति की लोड़ पैंदी है। अज संसार विच वेखण विच आउंदा है एक देश दूसरे देश नाल युद्ध लड़न दियां तैयारियां कर रहा है, कोई जंगा लड़िया जा रही हैं, कोई युद्ध लड़न की तैयारी विच है। जे इन्हां नूं पुछिए तुसीं इह जंगा क्यों लड़ रहे हो, इह युद्ध की तैयारी क्यों कर रहे हो, तो जवाब मिलता है अमन लई। आखो वाहिगुरू। अमन दे नाम ते, शांति कायम करन दे नाम ते युद्ध लड़े जा रहे हैं। हर तरफ कलेश पिया होया है। कलेश पाउण वाले कहिंदे ने असी इस करके युद्ध करना चाहते हाँ क्योंकि संसार विच अमन कायम करना चाहते हाँ। आखो वाहिगुरू। अमन दे नाम से लड़ाइयां हो रही हैं, लेकिन मनुखी सुभाव ही बन गया, गल्लां अमन दियां करदा है लेकिन खुद शांत नहीं है। मनुखी सुभा गल्लां शांति दियां करदा है पर उसके मन विच कलह पई हुई है। आ देखो मनुखी मन का सुभा कैसे चाहता, यह भी अपने समाज विच अमन है, घर विच अमन है, पर कोई ना कोई झगड़ा पाई रखता है। आखो वाहिगुरु। सुभा है कदे किसे नूं बगाना समझ के कलेश पाया है, जो तो बगाने नहीं मिलते फिर अपने नल पा लैंदा है। अज घर घर विच कलेश है, किसे पति पत्नी का, किसे प्यो पुत का, किसे समाजिक कलेश पे हुए ने, किसे व्यवहार दे, किसे विहार दे, किसे किरदार दे, जिधर भी वेखो पाया कलेश होया है ते पुछ लो क्यों पाया है, कहिंदे मैं घर विच अमन कायम करना है। आखो वाहिगुरु। समाज विच अमन कायम करना है, संसार विच अमन कायम करना है। अमन कायम करन दियां गल्लां संसार करदा है पर वेखण चाह रहे पता नहीं किन्ना क समा हो गया जंगा नूं शुरू होया नूं, इन्हां कलेशां विच पई हुई दुनिया नूं पता नहीं किन्ना क समा हो गया युद्ध लड़दियां नूं एक दूसरे नाल, पर अमन तां किते दिखाई नहीं दिंदा। आखो वाहिगुरू। शांति तां किते दिखाई नहीं दिंदी। अमन दे नाम ते युद्ध जरूर हो रहा है लेकिन अमन बहाल नहीं कर सके। कारण की है? कारण इको ही है, जितनी देर तक अमन बहाल वालियां दी चेतना ना जाग पवे, अमन बहाल करन वालियां दा मन ना जाग पवे, उतनी देर तक अमन होना नामुमकिन है। आखो वाहिगुरु। जागी हुई चेतना अनेकां जानां नूं बचा सकती है लेकिन सुती हुई चेतना अनेकां जानां नूं गवा रही है। अज संसार विच अनेकां जानां जा रही हैं सुती हुई चेतना करके। मनुख दा मन सुता पिया, सुते मन नाल विहार करदा है, सुते मन नाल विचार करदा है। जदों मनुखी चेतना ही सौ जाए मनुख की सोच दुबदा विच होएगी। एक गल बेनती करा, सुती हुई चेतना हमेशा ही वासनावां विच जुड़ी होएगी, जागी हुई चेतना ਪ੍ਰਾਰਥਨਾ ਵਿੱਚ ਜੁੜੀ ਹੋਏਗੀ, ਅਰਦਾਸ ਵਿੱਚ ਜੁੜੀ ਹੋਏਗੀ। ਆਖੋ ਭਾਈ ਫਿਰ ਕਹਿ ਰਿਹਾ, ਚੇਤਨਾ ਜਾਗ ਪਵੇ ਤੁਸੀਂ ਅਰਦਾਸ ਵਿੱਚ ਜੁੜੋਗੇ, ਚੇਤਨਾ ਸੁੱਤੀ ਹੋਈ ਹੈ ਤੁਸੀਂ ਅਰਦਾਸ ਤੋਂ ਟੁੱਟ ਕੇ ਵਾਸ਼ਨਾਵਾਂ ਵਿੱਚ ਜੁੜੋਗੇ। ਆਖੋ ਭਾਈ ਚੇਤਨਾ ਜਾਗ ਪਵੇ ਤੁਸੀਂ ਰਾਮ ਰਸ ਵਿੱਚ ਜੁੜੋਗੇ, ਰਾਮ ਰਸ ਦਾ ਭਾਵ ਰਮੇ ਹੋਏ ਰਾਮ ਪਰਮਾਤਮਾ ਦੇ ਨਾਮ ਦਾ ਰਸ। ਆਖੋ ਵਾਹਿਗੁਰੂ ਜੇ ਮਨੁੱਖੀ ਚੇਤਨਾ ਸੁੱਤੀ ਹੋਈ ਹੈ ਤੁਸੀਂ ਕਾਮ ਰਸ ਵਿੱਚ ਹੋਵੋਗੇ। ਕਾਮ ਰਸ ਦਾ ਅਰਥ ਹੈ ਕਾਮਨਾ। ਪਾਠ ਕਰੋਗੇ, ਜਿਸ ਦਾ ਪਾਠ ਕਰੋਗੇ ਉਸਨੂੰ ਨਹੀਂ ਮੰਗੋਗੇ, ਕੁਛ ਹੋਰ ਮੰਗੋਗੇ। ਗੁਰਦੁਆਰੇ ਆਓਗੇ, ਜਿਸ ਦੇ ਗੁਰਦੁਆਰੇ ਆਓਗੇ ਉਸਨੂੰ ਨਹੀਂ ਮੰਗੋਗੇ, ਕੁਝ ਹੋਰ ਮੰਗੋਗੇ। ਅੰਮ੍ਰਿਤ ਵੇਲੇ ਉੱਠੋਗੇ, ਜਿਸ ਦੇ ਲਈ ਅੰਮ੍ਰਿਤ ਵੇਲੇ ਉੱਠ ਰਹੇ ਹੋ ਉਸਨੂੰ ਤਾਂ ਮੰਗ ਨਹੀਂ ਰਹੇ, ਉਸਦੇ ਕੋਲੋਂ ਕੁਝ ਹੋਰ ਮੰਗ ਰਹੇ ਹੋ। ਤਰ੍ਹਾਂ ਤਰ੍ਹਾਂ ਦੀਆਂ ਕਾਮਨਾਵਾਂ ਵਿੱਚ ਜੀਵਨ ਬਿਤਾਉਣ ਵਾਲੇ ਇਹ ਭੁੱਲ ਗਏ, ਪਰਮਾਤਮਾ ਨੂੰ ਕੋਈ ਕਾਮਨਾ ਨਹੀਂ। ਜੇ ਪਰਮਾਤਮਾ ਨੂੰ ਕੋਈ ਕਾਮਨਾ ਨਹੀਂ ਤੇ ਪਰਮਾਤਮਾ ਨੂੰ ਕਾਮਨਾ ਕਰਕੇ ਨਹੀਂ ਪਾਇਆ ਜਾ ਸਕਦਾ। ਆਖੋ ਵਾਹਿਗੁਰੂ ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਮੇਰੇ ਤੇ ਕਿਸੇ ਨੇ ਸਵਾਲ ਕਰ ਦਿੱਤਾ ਸੀ, ਇਹ ਸੰਸਾਰ ਕਿਉਂ ਪੈਦਾ ਕੀਤਾ ਪਰਮਾਤਮਾ ਨੇ? ਫਿਰ ਮੈਂ ਕਿਹਾ ਬਾਣੀ ਪੜ੍ਹ, ਸੱਸੇ ਸਭ ਜਗ ਸਹਿਜ ਉਪਾਇਆ, ਤੀਨ ਪਾਉਣੇ ਇੱਕ ਜੋਤ, ਸੁੱਤੇ ਸੁਭਾਅ, ਕਾਮਨਾ ਕਰਕੇ ਨਹੀਂ। ਆਖੋ ਵਾਹਿਗੁਰੂ ਇਹ ਸ੍ਰਿਸ਼ਟੀ ਪੈਦਾ ਕੀਤੀ ਕਾਮਨਾ ਕਰਕੇ ਨਹੀਂ। ਆਖੋ ਵਾਹਿਗੁਰੂ ਸਾਹਿਬ ਦੀ ਬਾਣੀ 'ਤੇ ਸਟੈਂਪ ਲੱਗੀ ਹੈ, ਸੱਸੇ ਸਭ ਜਗ ਸਹਿਜ ਉਪਾਇਆ, ਤੀਨ ਪਵਣ ਇੱਕ ਜੋਤੀ। ਆਖੋ ਵਾਹਿਗੁਰੂ। ਅਤੇ ਤੁਸੀਂ ਹੁਣ ਆਏ ਹੋ ਨਾ ਇੱਥੇ, ਜੇ ਤੁਹਾਨੂੰ ਭਰੋਸਾ ਤਾਂ ਇੱਕ ਕੰਮ ਕਰ ਲਓ, ਗੁਰਮੁਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ। ਆਏ ਹੋ, ਤੁਹਾਨੂੰ ਪਰਮਾਤਮਾ ਨੇ ਹੰਸ ਵਰਗਾ ਜੀਵਨ ਦਿੱਤਾ ਅਤੇ ਸੁਰਤ ਦਿੱਤੀ ਹੈ ਤੁਹਾਨੂੰ ਚੁੰਝ ਰੂਪੀ, ਇਸ ਸੁਰਤ ਨਾਲ ਮਾਣਕ ਮੋਤੀ ਚੁਗ ਲਓ, ਚੁਗ ਲਓ, ਚੁਗ ਲਓ। ਆਖੋ ਵਾਹਿਗੁਰੂ ਗੁਰੂ ਦੇ ਦਰ 'ਤੇ ਆਏ ਹੋ, ਇਹ ਪ੍ਰਾਪਤ ਇੱਥੋਂ ਹੀ ਹੋਣਗੇ। ਆਖੋ ਵਾਹਿਗੁਰੂ ਆਏ ਹੋ, ਆਪਣੀ ਸੁਰਤ ਨਾਲ ਚੁਗ ਲਓ। ਆਖੋ ਵਾਹਿਗੁਰੂ ਪਾਗਾਂ ਵਾਲਿਓ ਚੁਣੇ ਜਾਓ, ਗੁਰਮੁਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ। ਆਖੋ ਵਾਹਿਗੁਰੂ ਚੁਣ ਲਓ, ਇਹ ਸਿਰਫ ਗੁਰੂ ਕੋਲ ਨੇ। ਮੱਤ ਵਿੱਚ ਰਤਨ ਜਵਾਹਰ ਮਾਣਕ ਹੋਰ ਕਿੱਥੋਂ ਨਹੀਂ ਮਿਲਣੇ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਬਾਹਰੋਂ ਮਿਲਣ ਵਾਲੇ ਨਹੀਂ, ਬਾਹਰੋਂ ਮਿਲਣ ਵਾਲੇ ਮਾਣਕ ਮੋਤੀ ਨੂੰ ਮਿੱਟੀ ਖਾ ਜਾਂਦੀ, ਜੇ ਮਿੱਟੀ ਵਿੱਚ ਰੁੱਲਣ ਵਾਲੇ ਨੇ ਬਾਹਰਲੇ ਮਾਣਕ ਮੋਤੀ। ਇਹ ਗੁਰੂ ਕੋਲ ਮਿਲੇ ਹੋਏ ਮਾਣਕ ਮੋਤੀ, ਮੇਰਾ ਸਰੀਰ ਮਰ ਜਾਏ, ਮਰ ਜਾਏ, ਮਰ ਜਾਏ, ਲੇਕਿਨ ਇਹ ਮਾਣਕ ਮੋਤੀ ਮਰਨ ਵਾਲੇ ਨਹੀਂ। ਆਖੋ ਵਾਹਿਗੁਰੂ ਇਹ ਨਾਲ ਨਿਭਣ ਵਾਲੇ ਨੇ। ਆਖੋ ਵਾਹਿਗੁਰੂ ਸਾਰੇ ਬੋਲੋ ਵਾਹਿਗੁਰੂ। ਆਖੋ ਵਾਹਿਗੁਰੂ ਸਾਰੇ ਬੋਲੋ ਵਾਹਿਗੁਰੂ। ਅਗਰ ਅਮਨ ਹੋ ਸਕਦਾ ਹੈ, ਚੇਤਨਾ ਜਾਗ ਪਵੇ, ਤੇ ਚੇਤਨਾ ਕਿਵੇਂ ਜਾਗੇ? ਮਨੁੱਖੀ ਮਨ ਜਾਗ ਸਕਦਾ ਹੈ ਇੱਕੋ ਜੁਗਤ ਨਾਲ, ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ, ਹੋਰ ਕੋਈ ਤਰੀਕਾ ਹੀ ਕੋਈ ਨਹੀਂ। ਆਖੋ ਵਾਹਿਗੁਰੂ ਆ ਸ਼ਾਇਦ ਮੈਂ ਤੁਹਾਡਾ ਥੋੜ੍ਹਾ ਸਮਾਂ ਜ਼ਿਆਦਾ ਲੈ ਲਵਾਂ। ਆਖੋ ਵਾਹਿਗੁਰੂ ਫਿਰ ਬੇਨਤੀ ਕਰਨ ਲੱਗੇ ਆ, ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ। ਆਖੋ ਵਾਹਿਗੁਰੂ ਇਸ ਦਾ ਭਾਵ ਹੈ ਕਿ ਗੁਰੂ ਦੀ ਥਾਪੀ ਨਾਲ ਹੀ ਮਨੁੱਖੀ ਮਨ ਜਾਗ ਸਕਦਾ ਹੈ। ਗੁਰੂ ਦੀ ਥਾਪੀ ਹੈ ਗੁਰੂ ਦੀ ਦੀਖਿਆ। ਆਖੋ ਵਾਹਿਗੁਰੂ ਇਹ ਗੁਰੂ ਦੀ ਦੀਖਿਆ ਹੀ ਗੁਰੂ ਦੀ ਥਾਪੀ ਹੈ। ਜਦੋਂ ਗੁਰੂ ਦੀ ਦੀਖਿਆ ਮਿਲ ਗਈ, ਗੁਰੂ ਦੀ ਦੀਖਿਆ ਨਾਲ ਜਦੋਂ ਗੁਰੂ ਦੀ ਸਿੱਖਿਆ ਮਿਲੀ,
ਗੁਰੂ ਦੀ ਸਿੱਖਿਆ ਦੇ ਪ੍ਰਭਾਵ ਹੇਠਾਂ ਜਦੋਂ ਤੂੰ ਗੁਰਦੀਖਿਆ ਨੂੰ ਕਮਾਏਗਾ, ਤੇਰੀ ਚੇਤਨਾ ਜਾਗ ਪਏਗੀ। ਥੋੜ੍ਹੀ ਜਿਹੀ ਗੱਲ ਇਸ ਨੂੰ ਸਮਝਣਾ ਹੋਵੇ, ਇਸ ਤਰ੍ਹਾਂ ਸਮਝ ਆਉਂਦੀ ਹੈ। ਆਖੋ ਵਾਹਿਗੁਰੂ, ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਮੈਂ ਜੱਜ ਦੀ ਕਚਹਿਰੀ ਵਿੱਚ ਗਿਆ, ਉੱਥੇ ਤਲਬਦਾਰ ਆਵਾਜ਼ਾਂ ਮਾਰੀ, ਜਾਏ ਤੁਹਾਡਾ ਕੇਸ ਹੈ ਨਾਂ ਲੈ ਕੇ। ਬੜੇ ਲੋਕ ਧਿਆਨ ਨਾਲ ਸੁਣਦੇ ਸੀ ਕਿ ਕਿੱਧਰ ਮੇਰਾ ਨਾਂ ਤਾਂ ਨਹੀਂ ਲਿਆ, ਕਿੱਧਰ ਜੱਜ ਪੈਨਲਟੀ ਨਾ ਲਾ ਦੇ। ਆਖੋ ਵਾਹਿਗੁਰੂ। ਲੇਕਿਨ ਉਹੀ ਤਲਬਦਾਰ ਬਿਨਾਂ ਜੱਜ ਦੇ ਹੁਕਮ ਤੋਂ, ਬਿਨਾਂ ਜੱਜ ਦੀ ਕਚਹਿਰੀ ਚੋਂ ਬਾਜ਼ਾਰ 'ਚ ਆਵਾਜ਼ਾਂ ਮਾਰ ਕੇ ਵੇਖੇ, ਦੋ ਬੰਦੇ ਵੀ ਇਕੱਠੇ ਨਹੀਂ ਕਰ ਸਕਦਾ। ਕਿਉਂ? ਜੱਜ ਦੀ ਕਚਹਿਰੀ ਪਿੱਛੇ ਤਲਬਦਾਰ ਦੀ ਆਵਾਜ਼, ਪਿੱਛੇ ਜੱਜ ਦੀ ਆਵਾਜ਼ ਹੈ। ਜੱਜ ਦੇ ਵਿੱਚ ਤਲਬਦਾਰ ਦੀ ਆਵਾਜ਼, ਪਿੱਛੇ ਜੱਜ ਦੀ ਆਵਾਜ਼ ਹੈ। ਤੇ ਤੁਹਾਡੇ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਮੇਰੇ ਸ਼ਬਦ ਪਿੱਛੇ ਨਿਰੰਕਾਰ ਦੀ ਆਵਾਜ਼ ਹੈ। ਸਿਰਜਣਹਾਰ ਦੀ ਆਵਾਜ਼ ਹੈ। ਇੱਕ ਗੱਲ ਹੋਰ ਯਾਦ ਰੱਖਣਾ, ਏਕਾਸੀਜ ਵਿਛੀ ਤਨ ਕੰਤਾ, ਏਕਾਸੇਜ ਵਿਛੀ ਤਨ ਕੰਤਾ, ਤਨ ਸੂਤੀ ਪਿਰ ਸਦ ਜਾਗੰਤਾ। ਇੱਕੋ ਹੀ ਸੇਜ ਤੇ ਦੋਨੋਂ ਸੁੱਤੇ ਹੋਏ ਨੇ, ਸੇਜ ਇੱਕੋ ਹੀ ਹੈ, ਤਨ ਤੇ ਕੰਤ। ਆਖੀ ਹੋਇਆ ਮਿਲ ਬਾਤ ਨਾ ਕਰਤੇ ਭਾਈ, ਇੱਕ ਦੂਜੇ ਨਾਲ ਗੱਲ ਵੀ ਨਹੀਂ ਕਰਦੇ, ਇੱਕੋ ਹੀ ਸੇਜ ਤੇ। ਕਿਉਂਕਿ ਵਿੱਚ ਹੋਮੈ ਪੀਤ ਕਰਾਰੀ। ਆਖੋ ਵਾਹਿਗੁਰੂ। ਇੱਕ ਸੇਜ ਤੇ ਦੋਨੋਂ ਗੱਲ ਹੀ ਨਹੀਂ ਕਰਦੇ, ਕਿਉਂਕਿ ਏਕਾ ਸੇਜ ਵਿੱਚ ਹੀ ਤਨ ਕੰਤਾ, ਤਨ ਸੂਤੀ ਫਿਰ ਸਦ ਜਾ ਗੰਤਾ, ਤਨ ਸੁੱਤੀ ਹੋਈ ਹੈ। ਇਸਨੇ ਕੂੜ ਦਾ ਨਸ਼ਾ ਪੀਤਾ ਹੋਇਆ, ਪੀਓ ਮਦਰੋ ਤਨ ਮਤਵੰਤਾ। ਇਤਨੇ ਨਸ਼ਾ ਪੀ ਕੇ ਕੂ ਕੇ ਸੌਂਗੀ ਕੌਣ ਜਗਾਏ? ਸੰਸਾਰ ਦੀਆਂ ਢੋਲਾਂ ਦੀਆਂ ਆਵਾਜ਼ਾਂ ਨਾਲ ਜਾਗਣ ਵਾਲੀ ਨਹੀਂ। ਆਖੋ ਵਾਹਿਗੁਰੂ। ਜਿੰਨੇ ਮਰਜ਼ੀ ਚਿਮਟੇ ਖੜਕਾਈ ਜਾਓ, ਆਖੋ ਵਾਹਿਗੁਰੂ, ਨਹੀਂ ਜਾਗਣਾ। ਸਾਨੂੰ ਕਿੰਨਾ ਚਿਰ ਹੋ ਗਿਆ ਤਬਲਿਆਂ ਦੀ ਆਵਾਜ਼ ਸੁਣਦਿਆਂ ਨੂੰ, ਕਿੰਨਾ ਚਿਰ ਹੋ ਗਿਆ ਢੋਲਕੀਆਂ ਦੀ ਆਵਾਜ਼ ਸੁਣਦੇ ਨੂੰ, ਕੀ ਮਨ ਜਾਗਿਆ? ਆਖੋ ਵਾਹਿਗੁਰੂ।
ਕਿਵੇਂ ਜਾਗੇਗੀ? ਸਾਹਿਬ ਕਹਿੰਦੇ ਜਾਗ ਸਕਦੀ ਹੈ ਜਿਸ ਦੀ
ਤਨ ਹੈ ਨਾ, ਉਸਦਾ ਕੰਤ ਹੀ ਉਸਨੂੰ ਆਵਾਜ਼ ਮਾਰੇ, ਜਾਗ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ।
ਤਨ ਜਾਗ ਗਏ ਜੇ ਪਿਰ ਬੋਲਣ ਤਾਂ, ਜੇ ਉਸਦਾ ਪਿਰ ਹੀ ਉਸਨੂੰ ਆਵਾਜ਼ ਮਾਰੇ ਫਿਰ ਜਾਗ ਸਕਦੀ ਹੈ, ਸੰਸਾਰ ਦੀਆਂ ਆਵਾਜ਼ਾਂ ਨਾਲ ਉੱਠਣ ਵਾਲੀ ਨਹੀਂ।
ਮੈਂ ਕਈ ਵਾਰੀ ਹੈਰਾਨ ਹੋ ਜਾਂਦਾ, ਕਹਿੰਦੇ ਕੁੰਭਕਰਨ ਜਿਹੜਾ ਸੀ 6 ਮਹੀਨੇ ਸੌਂਦਾ ਸੀ, 6 ਮਹੀਨੇ ਜਾਗਦਾ ਸੀ, ਉਸਨੂੰ ਢੋਲ ਵਜਾਉਣੇ ਪੈਂਦੇ ਸੀ ਜਾਗਣ ਵਾਸਤੇ। ਮੈਂ ਕਈ ਵਾਰੀ ਸੋਚਦਾ ਫਿਰ ਵੀ ਚੰਗਾ ਸੀ, ਢੋਲਾਂ ਦੀ ਆਵਾਜ਼ ਸੁਣ ਕੇ ਜਾਗ ਤਾਂ ਪੈਂਦਾ ਸੀ, ਅਸੀਂ ਉਹ ਵੀ ਅਜੇ ਨਹੀਂ ਜਾਗੇ, ਅਜੇ ਤੱਕ ਸੁੱਤੇ ਪਏ ਹਾਂ। ਕਿਉਂਕਿ ਇਹ ਸੁੱਤਾ ਹੋਇਆ ਮਨ ਢੋਲਾਂ ਦੀ ਆਵਾਜ਼ ਨਾਲ ਉੱਠਣ ਵਾਲਾ ਨਹੀਂ। ਜਿਸ ਦਾ ਇਹ ਮੂਲ ਹੈ ਨਾ, ਜਿਸ ਦਾ ਇਹ ਜੋਤ ਸਰੂਪ ਹੈ, ਉਸੇ ਦੀ ਆਵਾਜ਼ ਨਾਲ ਉੱਠ ਸਕਦਾ, ਹੋਰ ਕੋਈ ਆਵਾਜ਼ ਨਹੀਂ। ਵਾਹਿਗੁਰੂ। ਉਹ ਆਵਾਜ਼ ਹੈ ਕੰਤ ਦਾ ਸ਼ਬਦ। ਆਖੋ ਵਾਹਿਗੁਰੂ। ਉਹ ਆਵਾਜ਼ ਹੈ ਕੰਤ ਦੀ ਬਾਣੀ। ਸੱਚੀ ਬਾਣੀ ਹੀ ਤੁਹਾਡੇ ਮਨ ਨੂੰ ਜਗਾ ਸਕਦੀ ਹੈ। ਆਖੋ ਵਾਹਿਗੁਰੂ। ਸੱਚੀ ਬਾਣੀ ਦੇ ਸ਼ਬਦ ਦੀ ਆਵਾਜ਼ ਹੀ ਤੁਹਾਡੇ ਮਨ ਨੂੰ ਜਗਾ ਸਕਦੀ ਹੈ। ਆਖੋ ਵਾਹਿਗੁਰੂ। ਹੋਰ ਕੋਈ ਸਾਧਨ ਨਹੀਂ। ਤਨ ਜਾਗੈ ਜੇ ਪਿਰ ਬੋਲਣ ਤਾਂ। ਅੱਜ ਸਾਹਿਬ ਕਹਿੰਦੇ ਨੇ ਅਮਨ ਹੋ ਸਕਦਾ ਜੇ
चेतना जाग पे, चेतना जाग सकती है उस मनुख की जे उस गुरु दीख्या मिल जाए, गुरु थापी मिल जाए। जो गुरसिख्या के प्रभाव हेठा कोई गुरु दीख्या कमाएगा, सब तो पहला वह अपने मन दिया मचाइया हुई इंद्रिया शांत करेगा। जो गुरु दीख्या कमाएगा मन से काबू पाएगा, जो अपने मन से काबू पा लेगा उधरों औगणा का विकास करेगा, जो बुरियाइया तो खुलासा हो जाएगा, खालस हो जाएगा। ऐसा खालसा ही संसार विच अमल ले आ सकदा, और कोई नहीं। ऐसा खालसा ही संसार विच अमल ले आ सकदा, और कोई नहीं। क्योंकि गुणी निधान खालसा ने 14 लड़ाइया लड़िया, इतिहास के पन्ने पढ़ लेना। पर कोई भी लड़ाई जर जोरू जमीन लई नहीं हुई, कोई भी लड़ाई जर जोरू जमीन लई नहीं हुई। हर लड़ाई खालसे दी जुल्म दे नाल टक्कर लैण वास्ते हुई, मजलूम दी रखिया लई हुई। सिर्फ खालसा शस्त्र जा शरीरक बल नाल नहीं लड़िया, गुरु दी थापी ते बाणी दे जोर नाल भी लड़िया। आखो वाहिगुरु। इतिहास दे पन्ने पढ़ लेना, सिर्फ शरीरक बल नाल नहीं, बाणी दा जोर। आखो वाहिगुरु। जे 18 सार दा खंडा कमाया 18 शेर दा, तन तन बाबा दीप सिंह जी ने, अंदर बाणी दा जोर सी। कर्म खंड की बाणी जोर, तिथे होर ना कोई होर, तिथे जोध महाबल सूर, तिन मैं राम रहा भरपूर। आखो वाहिगुरु। उत्थे भी बाणी दा जोर सी। तुसी पोंटा साहब दी धरती दा इतिहास पढ़ लेना, मंत किरपाल दास नू जदों मिली सी गुरु दी थापी, उसने अपने घोटड़े नू शस्त्र बना के दुश्मन नाल टक्कर लै ली सी। आखो वाहिगुरु। अपने घोटड़े नू ही शस्त्र बना लिया सी, क्योंकि गुरु दी थापी नाल जागया होया मन अकल दी हद तो परे जाके सिदक दी हद विच जूण लग पैंदा। फिर कह दिया, जिथे मनुख दी अकल दी हद मुक जाए उत्थे सिदक दी हद शुरू हो जाती है। आखो जिन्नी देर तक मनुख दी अकल दी हद विच जूंदा है सिदकी नहीं, जदों अकल की हद मुक जाए सिदक की हद शुरू हो जाती है। सिदक की हद शुरू ही उत्थे हुंदी है जिथे अकल की मनुखी अकल की दुनियावी अकल की हद मुक जाती। आखो आई ऐसे खालसे नूं जिस दे अंदर बुरियाइयां का खुलासा हो गया, जिस नूं गुरु ने थापी दिती, गुर दिखिया दी गुरसिख्या के प्रभाव हेठा की कमाई, ऐसे खालसे नूं मेरे सतगुरु ने भी नमस्कार कीते। आखो वाहिगुरु। सारे बोलो वाहिगुरु। ऐसे खालसे नूं मेरे सतगुरु ने भी नमस्कार की थी, ते सतगुरु नमस्कार करके बोले की बोले, आओ पहला शब्द बोलना।
ओ खालसे को खालसा मेरो, खालसा मेरो, खालसा मेरो।
जो ये पंक्ति आवे ना खालसा मेरो, सारे बोले
खालसे को खालसा मेरो, खालसा मेरो, खालसा मेरो, खालसे को खालसा मेरो, खालसा मेरो, खालसा मेरो।
I'm not.
84 ਲੱਖ ਜੂਨਾਂ ਦਾ ਸਰਦਾਰ ਜਿਸ ਬਾਰੇ ਇਹ ਕਿਹਾ ਗਿਆ ਹੋਵੇ ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਿੱਕਦਾਰੀ। ਇਹ 84 ਲੱਖ ਜੂਨਾਂ ਦਾ ਸਰਦਾਰ ਹੋਵੇ ਪਰ ਵੇਖਣ ਵਿੱਚ ਆ ਰਿਹਾ ਇਹ ਗਵਾਰ ਬਣ ਗਿਆ। ਆਖੋ ਵਾਹਿਗੁਰੂ ਪਹਿਲੇ ਜਾਮੇ ਤੋਂ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਅਨੁਭਵ ਸੀ ਇਹ ਸਰਦਾਰ ਗਵਾਰ ਕਿਉਂ ਬਣ ਗਿਆ। ਆਖੋ ਵਾਹਿਗੁਰੂ ਜਦ ਕਿ ਪਰਮਾਤਮਾ ਨੇ ਇਸ ਨੂੰ ਸਰਦਾਰ ਬਣਾ ਕੇ ਭੇਜਿਆ। ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਿੱਕਦਾਰੀ। ਇਹ ਗੱਲ ਮੈਂ ਕਹਾਂ ਥੋੜ੍ਹਾ ਜਿਹਾ ਸਮਝਣਾ। 84 ਲੱਖ ਜੂਨਾਂ ਦਾ ਤੂੰ ਸਰਦਾਰ ਹੈ ਇਹ ਤੈਨੂੰ ਵਡਿਆਈ ਮਿਲੀ ਹੈ ਦੁਰਲੱਭ ਜਾਮੇ ਦੀ ਕਿ ਤੂੰ ਆਪਣੀ ਅਕਲ ਦੀਆਂ ਯੋਗਤਾ ਨਾਲ ਮਿਲੀ ਹੋਈ ਵਡਿਆਈ ਨੂੰ ਕਾਇਮ ਰੱਖ ਸਕੇਗਾ। ਆਪਣੀ ਸਿਆਣਪ ਨਾਲ ਕੀ ਤੂੰ ਕਾਇਮ ਰੱਖ ਸਕੇਗਾ ਇਸ ਦਾ ਜਵਾਬ ਤੂੰ ਦੇ। ਸਾਹਿਬ ਕਹਿੰਦੇ ਮੈਂ ਅਨੁਭਵ ਕਰ ਲਿਆ ਤੇਰੇ ਕੋਲੋਂ ਇਹ ਮਿਲੀ ਹੋਈ ਵਡਿਆਈ ਆਪਣੀ ਸਿਆਣਪ ਅਤੇ ਅਕਲ ਦੀਆਂ ਯੋਗਤਾ ਨਾਲ ਕਾਇਮ ਰਹਿਣ ਵਾਲੀ ਨਹੀਂ। ਅਤੇ ਕਹਿੰਦੇ ਕਿ ਮੇਰਾ ਕਹਿਣਾ ਮੰਨ ਲੈ ਇੱਕ ਯੁਗਤ ਹੈ ਓਨਲੀ ਭੱਜ ਕੇਵਲ ਨਾਮ ਓਨਲੀ ਹੋਰ ਕੋਈ ਯੁਗਤ ਨਹੀਂ। ਫਿਰ ਕਹਿੰਦੇ ਇੱਕੋ ਯੁਗਤ ਹੈ ਕੇਵਲ ਪਜ ਕੇਵਲ ਨਾਮ ਇਸ ਜੁਗਤ ਤੋਂ ਬਿਨਾਂ ਹੋਰ ਕੋਈ ਵੀ ਉਪਾਵ ਤੇਰੇ ਕੰਮ ਆਉਣ ਵਾਲਾ ਨਹੀਂ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਕੋਈ ਕੰਮ ਨਹੀਂ ਆਏਗਾ ਜਿੰਨਾ ਮਰਜ਼ੀ ਯਤਨ ਕਰ ਲੈ। ਆਖੋ ਵਾਹਿਗੁਰੂ, ਇਸ ਸਾਧਨ ਤੋਂ ਬਿਨਾਂ ਹੋਰ ਕੋਈ ਵੀ ਸਾਧਨ ਕੰਮ ਆਉਣ ਵਾਲਾ ਨਹੀਂ। ਇਹ ਠੀਕ ਹੈ, ਭਾਗਾਂ ਕਰਕੇ ਤਨ ਮਿਲੀ ਪਈ ਪ੍ਰਾਪਤ ਮਾਲਕ ਦੇ ਹੋ ਰਹੀ ਆ, ਮਿਲੀ ਗੋਬਿੰਦ ਮਿਲਣ ਕੀ ਇਹ ਤੇਰੀ, ਇਹ ਠੀਕ ਹੈ। ਮੇਰੇ ਸਾਹਿਬ ਦਾ ਇਹ ਕਹਿਣਾ ਪਜ ਕੇਵਲ ਨਾਮ ਨਾਲ ਇਹ ਕਹਿ ਦਿੱਤਾ ਅਵਰ ਕਾਜ ਤੇਰੇ ਕਿਤੇ ਨਾ ਕੰਮ, ਹੋਰ ਕੋਈ ਸਾਧਨ ਕੰਮ ਆਉਣ ਵਾਲਾ ਨਹੀਂ। ਪਰ ਵਿਚਾਰ ਆਉਂਦੀ ਹੈ ਜਦੋਂ ਕਹਿੰਦੇ ਨੇ ਨਾ ਹਰ ਕੋ ਨਾਮ ਜਪ ਨਿਰਮਲ ਕਰਮ, ਅਤੇ ਹਰ ਨਿਰਮਲ ਕਰਮ ਨਿਰਮਲ ਮਨ ਕਰਕੇ ਹੁੰਦਾ, ਅਤੇ ਹਰ ਨਿਰਮਲ ਮਨ ਨਿਰਮਲ ਵਿਚਾਰਾਂ ਤੋਂ ਜਨਮ ਲੈਂਦਾ, ਹਰ ਨਿਰਮਲ ਵਿਚਾਰ ਨਿਰਮਲ ਸਤਸੰਗ ਤੋਂ ਜਨਮ ਲੈਂਦੇ ਨੇ। ਅਤੇ ਸਾਹਿਬ ਕਹਿੰਦੇ ਫਿਰ ਮੇਰਾ ਕਹਿਣਾ ਮਨ ਮਿਲ ਸਾਧ ਸੰਗਤ ਪਜ ਕੇਵਲ ਨਾ। ਆਖੋ ਵਾਹਿਗੁਰੂ, ਇਹ ਫੈਸਲਾ ਦੇ ਦਿੱਤਾ। ਆਖੋ ਵਾਹਿਗੁਰੂ, ਫਿਰ ਕਹਿ ਦਿਆਂ ਜੇ ਹਰ ਕੋ ਨਾਮ ਜਪ ਨਿਰਮਲ ਕਰਮ, ਨਿਰਮਲ ਕਰਮ ਨਿਰਮਲ ਮਨ ਕਰਕੇ ਹੈ, ਅਤੇ ਨਿਰਮਲ ਮਨ ਨਿਰਮਲ ਵਿਚਾਰਾਂ ਤੋਂ ਜਨਮ ਲੈਂਦਾ, ਅਤੇ ਨਿਰਮਲ ਵਿਚਾਰ ਨਿਰਮਲ ਸਤਸੰਗ ਤੋਂ। ਆਖੋ ਵਾਹਿਗੁਰੂ, ਅਤੇ ਸਤਸੰਗਤ ਕਿਹੜੀ ਹੈ? ਜਿੱਥੇ ਇੱਕੋ ਨਾਮ ਬਖਾਣੀ। ਆਖੋ ਵਾਹਿਗੁਰੂ, ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਬਖਾਣੀ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਅਨੁਭਵ ਕਰ ਲਿਆ ਕਿ ਇਸ ਗਵਾਰ ਨੂੰ ਮੈਂ ਸਰਦਾਰ ਕਿਵੇਂ ਬਣਾਵਾਂ। ਆਖੋ ਵਾਹਿਗੁਰੂ, ਉਤਨੀ ਦੇਰ ਤੱਕ ਇਹ ਗਵਾਰ ਸਰਦਾਰ ਨਹੀਂ ਬਣ ਸਕੇਗਾ ਜਿਤਨੀ ਦੇਰ ਇਸ ਦੀ ਚੇਤਨਾ ਨਾ ਜਾਗੇ। ਜਦੋਂ ਚੇਤਨਾ ਜਾਗ ਪਈ ਨਾ, ਇਹ ਸਮਝ ਆਏਗਾ ਮੈਂ ਗਵਾਰ ਨਹੀਂ ਹਾਂ, ਮੈਂ ਸਰਦਾਰ ਹਾਂ। ਮੈਂ ਗਵਾਰਾਂ ਵਰਗੇ ਕੰਮ ਕਿਉਂ ਕਰਦਾ? ਕਿਉਂਕਿ ਹੈ ਸਰਦਾਰ। ਸਰਦਾਰ ਹੋ ਕੇ ਗਵਾਰਾਂ ਵਰਗੇ ਕੰਮ ਕਿਉਂ ਕਰਦਾ? ਫਿਰ ਜਾਗੇਗਾ, ਫਿਰ ਸਮਝੇਗਾ। ਆਖੋ ਵਾਹਿਗੁਰੂ, ਅਜੇ ਤਾਂ ਸਰਦਾਰ ਹੋ ਕੇ ਗਵਾਰਾਂ ਵਰਗੇ ਇਸ ਕਰਕੇ ਕੰਮ ਕਰਦਾ ਕਿਉਂਕਿ ਚੇਤਨਾ ਸੁੱਤੀ ਪਈ ਹੈ, ਇਹਨੂੰ ਚੇਤਾ ਹੀ ਨਹੀਂ ਕਿ ਮੈਂ ਸਰਦਾਰ ਹਾਂ। ਇਹ ਬੰਦਾ ਹੋ ਕੇ ਵੀ ਭੁੱਲ ਗਿਆ ਕਿ ਮੈਂ ਬੰਦਾ ਵੀ ਹਾਂ ਕਿ ਨਹੀਂ। ਸਾਹਿਬ ਕਹਿੰਦੇ ਚੇਤਨਾ ਹੈ ਤਾਂ ਚੇਤ ਲੈ, ਜੇ ਚੇਤਾ ਹੀ ਤਾਂ ਚੇਤ, ਜੇ ਤੈਨੂੰ ਚੇਤਾ ਹੈ ਮੈਂ ਬੰਦਾ ਤੇ ਬੰਦਗੀ ਕਰ। ਆਖੋ ਵਾਹਿਗੁਰੂ, ਇੰਨਾ ਵੀ ਤੈਨੂੰ ਚੇਤਾ ਨਹੀਂ ਕਿ ਮੈਂ ਬੰਦਾ? ਜੇ ਤੂੰ ਇੰਨਾ ਚੇਤਾ ਕਰ ਲਵੇ ਤੂੰ ਬੰਦਾ ਹੈ ਤੇ ਬੰਦਗੀ ਕਰ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਗੱਲ ਕਹੀ ਸੀ ਭਾਈ ਆਨੰਦ ਲਾਲ, ਬੰਦਗੀ ਵਿੱਚ ਹੀ ਜ਼ਿੰਦਗੀ ਹੈ, ਜਿਸ ਜ਼ਿੰਦਗੀ ਵਿੱਚ ਬੰਦਗੀ ਨਹੀਂ ਉਹ ਜ਼ਿੰਦਗੀ ਹੀ ਗੰਦਗੀ ਹੈ। ਆਖੋ ਵਾਹਿਗੁਰੂ, ਬੰਦਗੀ ਵਿੱਚ ਹੀ ਜ਼ਿੰਦਗੀ ਹੈ, ਜਿਸ ਜ਼ਿੰਦਗੀ ਵਿੱਚ ਬੰਦਗੀ ਨਹੀਂ ਉਹ ਜ਼ਿੰਦਗੀ ਹੀ ਗੰਦਗੀ ਹੈ। ਬਿਨਾਂ ਬੰਦਗੀ ਤੋਂ ਜੀਵਣਾ ਗੰਦਗੀ ਦਾ ਜੀਵਣਾ ਹੈ। ਆਖੋ ਵਾਹਿਗੁਰੂ, ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ, ਫਿਰ ਬੋਲੋ ਵਾਹਿਗੁਰੂ। ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਸ਼ਬਦ ਦੀ ਯਾਤਰਾ ਆਰੰਭੀ। ਆਖੋ ਵਾਹਿਗੁਰੂ, ਇਸ ਦੀ ਚੇਤਨਾ ਜਗਾਉਣ ਵਾਸਤੇ, ਇਸ ਗਵਾਰ ਨੂੰ ਸਰਦਾਰ ਬਣਾਉਣ ਵਾਸਤੇ, ਇਸ ਨੂੰ ਅਹਿਸਾਸ ਕਰਾਉਣ ਵਾਸਤੇ ਤੂੰ ਗਵਾਰ ਨਹੀਂ ਹੈ ਸਰਦਾਰ ਹੈ। ਆਖੋ ਵਾਹਿਗੁਰੂ, ਇੱਕ ਕਹਾਣੀ ਆਰੰਭ ਹੋਈ ਰਬਾਬ ਤੋਂ ਜੋ ਰਣਜੀਤ ਨਗਾਰੇ ਤੱਕ ਪਹੁੰਚੀ ਹੈ ਵਿਚਿੱਤਰ ਕਹਾਣੀ। ਆਖੋ ਵਾਹਿਗੁਰੂ, ਆਰੰਭ ਹੋਈ ਸੀ ਰਬਾਬ ਤੋਂ ਪਹੁੰਚੀ ਰਣਜੀਤ ਨਗਾਰੇ ਤੱਕ ਹੈ ਵਿਚਿੱਤਰ ਨਾਟਕ ਦੀ ਵਿਚਿੱਤਰ ਕਹਾਣੀ। ਆਖੋ ਵਾਹਿਗੁਰੂ, ਇੱਕ ਕਹਾਣੀ ਇੱਕ ਚਾਦਰ ਤੋਂ ਆਰੰਭ ਹੋਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੰਬੂ ਤੱਕ ਪਹੁੰਚੀ ਹੈ ਵਿਚਿੱਤਰ ਕਹਾਣੀ। ਆਖੋ ਵਾਹਿਗੁਰੂ, ਗੱਲ ਚਾਦਰ ਤੋਂ ਆਰੰਭ ਹੋਈ ਸੀ। ਆਖੋ ਵਾਹਿਗੁਰੂ, ਮੁਰਦੇ 'ਤੇ ਚਾਦਰ ਪਾਈ ਸੀ, ਯਾਤਰਾ ਤਾਂ ਉੱਥੇ ਆਰੰਭ ਹੋਈ ਸੀ ਲੇਕਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੰਬੂ ਤੱਕ ਪਹੁੰਚ ਗਈ। ਆਖੋ ਵਾਹਿਗੁਰੂ, ਗੱਲ ਮੁਰਦਾ ਖਾਣ ਤੋਂ ਆਰੰਭ ਹੋ ਕੇ ਮਰ ਜੀਵੜੇ ਤੱਕ ਪਹੁੰਚੀ। ਆਖੋ ਵਾਹਿਗੁਰੂ, ਹੈ ਸੀ ਵਿਚਿੱਤਰ ਕਹਾਣੀ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਬੜਾ ਅਨੁਭਵੀ ਖਾਕਾ ਤਿਆਰ ਕੀਤਾ। ਅਨੁਭਵੀ ਇਸ ਗਵਾਰ ਨੂੰ ਸਰਦਾਰ ਬਣਾਉਣ ਵਾਸਤੇ ਬਹੁਤ ਸੁੰਦਰ ਤਸਵੀਰ ਅੱਜ ਮੈਨੂੰ ਇੱਕ ਯਾਦ ਆ ਗਈ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੀ ਆਖੋ ਵਾਹਿਗੁਰੂ ਜਿੱਥੇ ਅੱਜ ਮੈਂ ਕੀਰਤਨ ਕਰ ਰਿਹਾ ਉਹਨਾਂ ਨੂੰ ਵੀ ਮੈਂ ਯਾਦ ਕਰ ਲਵਾਂ ਆਖੋ ਵਾਹਿਗੁਰੂ ਅੱਜ ਉਹਨਾਂ ਦੇ ਸ਼ਬਦਾਂ ਵਿੱਚ ਇਸ ਨੂੰ ਥੋੜ੍ਹਾ ਜਿਹਾ ਖੋਲ੍ਹਣਾ ਚਾਹੁੰਦਾ ਆਖੋ ਵਾਹਿਗੁਰੂ ਯਾਦ ਆ ਗਈ ਆਖੋ ਵਾਹਿਗੁਰੂ ਠੀਕ ਹੈ ਸਰੀਰ ਕਰਕੇ ਸਾਡੇ ਵਿੱਚ ਨਹੀਂ ਹਨ ਸਰੀਰ ਤਾਂ ਰਹਿੰਦੇ ਹੀ ਨਹੀਂ ਹੁੰਦੇ ਪਰ ਸਰੀਰਾਂ 'ਤੇ ਜਾਣ ਤੋਂ ਬਾਅਦ ਵੀ ਜੇ ਅਗਰ ਉੱਤਮ ਵਿਚਾਰ ਜਿਉਂਦੇ ਰਹਿਣ ਤਾਂ ਜੀਵਨ ਕਦੇ ਨਹੀਂ ਮਰਦਾ ਆਖੋ ਵਾਹਿਗੁਰੂ ਜੀਵਨ ਕਦੇ ਨਹੀਂ ਮਰਦਾ ਸਰੀਰ ਮਰਦੇ ਨੇ ਲੇਕਿਨ ਜੀਵਨ ਵਿੱਚ ਜੇ ਉੱਤਮ ਵਿਚਾਰ ਮਿਲ ਜਾਣ ਉੱਤਮ ਵਿਚਾਰ ਨਹੀਂ ਮਰਦੇ ਆਖੋ ਵਾਹਿਗੁਰੂ ਇਹ ਉੱਤਮ ਵਿਚਾਰਾਂ ਦਾ ਸੋਮਾ ਹੈ ਵਾਹਿਗੁਰੂ ਜਿਸ ਨੇ ਜੀਵਨ ਵਿੱਚ ਵਾਹਿਗੁਰੂ ਸੋਮੇ ਤੋਂ ਉੱਤਮ ਵਿਚਾਰ ਲੈ ਲਏ ਹਨ ਵਾਹਿਗੁਰੂ ਦੀ ਬਾਣੀ ਦੁਆਰਾ ਉਸਦਾ ਜੀਵਨ ਕਦੇ ਨਹੀਂ ਮਰੇਗਾ ਆਖੋ ਵਾਹਿਗੁਰੂ ਉੱਤਮ ਵਿਚਾਰਾਂ ਦਾ ਸੋਮਾ ਹੈ ਓਨਲੀ ਵਾਹਿਗੁਰੂ ਪਰਮਾਤਮਾ ਆਖੋ ਵਾਹਿਗੁਰੂ ਜਾਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਆਪਣੇ ਵਿਚਾਰ ਦਿੱਤੇ ਇਹ ਖਾਕਾ ਬਹੁਤ ਸੁੰਦਰ ਤਿਆਰ ਕੀਤਾ ਪਹਿਲੇ ਜਾਮੇ ਤੋਂ ਹੀ ਇਸ ਗਵਾਰ ਨੂੰ ਸਰਦਾਰ ਕਿਵੇਂ ਬਣਾਵਾਂ ਅਤੇ ਹਰ ਰੰਗ ਭਰਿਆ ਗੁਰੂ ਨਾਨਕ ਨੇ ਆਖੋ ਵਾਹਿਗੁਰੂ ਸ਼ਬਦ ਦੇ ਰਾਹੀਂ ਗੁਰ ਸ਼ਬਦ ਦੇ ਰਾਹੀਂ ਹਰ ਰੰਗ ਭਰਿਆ ਗੁਰੂ ਨਾਨਕ ਨੇ ਹਰੀ ਪਿਆਰ ਦਾ ਰੰਗ ਭਰ ਕੇ ਦੂਸਰੇ ਜਾਮੇ ਵਿੱਚ ਹੁਕਮ ਦਾ ਆਗਿਆਕਾਰੀ ਦਾ ਰੰਗ ਭਰਿਆ ਧੰਨ ਗੁਰੂ ਅੰਗਦ ਦੇਵ ਜੀ ਨੇ ਥੋੜ੍ਹਾ ਜਿਹਾ ਇਸ ਨੂੰ ਖੋਲ੍ਹਣਾ ਚਾਹੁੰਦਾ ਆਗਿਆਕਾਰੀ ਹੀ ਪੁਜਾਰੀ ਹੈ ਆਖੋ ਵਾਹਿਗੁਰੂ ਇਹ ਗੱਲ ਇਹ ਯਾਤਰਾ ਆਰੰਭ ਹੋ ਗਈ ਸੀ ਦੂਸਰੇ ਜਾਮੇ ਵਿੱਚ ਮੈਂ ਗੁਰੂ ਘਰ ਵਿੱਚ ਕਹਿ ਦਿਆਂ ਸਾਡਾ ਪੁਜਾਰੀ ਧੂਪਾਂ ਥਕਾਉਣ ਵਾਲਾ ਨਹੀਂ ਸਿਰਫ ਜੋਤਾਂ ਜਗਾਉਣ ਵਾਲਾ ਨਹੀਂ ਸਾਡਾ ਪੁਜਾਰੀ ਹੈ ਆਗਿਆਕਾਰੀ ਆਖੋ ਵਾਹਿਗੁਰੂ ਜਿਸ ਪੁਜਾਰੀ ਨੂੰ ਪੰਜ ਜਾਮਿਆਂ ਵਿੱਚ ਘਾੜਤ ਘੜਦੇ ਰਹੇ ਪੰਜ ਜਾਮੇ ਲੱਗੇ ਘਾੜਤ ਘੜਦਿਆਂ ਉਸ ਦੀ ਸੁਰਤ ਦੀ ਮਤ ਦੀ ਮਨ ਦੀ ਬੁੱਧ ਦੀ ਅਨੂਪ ਘਾੜਤ ਘੜੀ ਜਦੋਂ ਘੜੀਏ ਸੁਰਾਂ ਕੀ ਸੁਧਾਂ ਕੀ ਸੁੱਧ ਵਿੱਚ ਪਹੁੰਚੇ ਅਤੇ ਹਰਿਮੰਦਰ ਸਾਹਿਬ ਬਾਬਾ ਬੁੱਢਾ ਜੀ ਨੂੰ ਬਿਠਾ ਦਿੱਤਾ ਆਖਿਆ ਇਹ ਸੀ ਪੁਜਾਰੀ ਆਖੋ ਪੰਜ ਜਾਮੇ ਲੱਗੇ ਉਸਦੀ ਕਾੜਤ ਕੱਢਦਿਆਂ ਨੂੰ ਇੱਕ ਪੁਜਾਰੀ ਦੀ ਕਾੜਤ ਕੱਢਦਿਆਂ ਨੂੰ ਪੰਜ ਜਾਮੇ ਲੱਗੇ ਉਸਦੀ ਸੁਰਤ ਦੀ ਮਤ ਦੀ ਮਨ ਦੀ ਬੁੱਧ ਦੀ ਅਨੂਪ ਕਾੜਤ ਕੱਢਦੇ ਰਹੇ ਜਦੋਂ ਐਸੀ ਅਨੂਪ ਕੱਢਣ ਕਾਰਨ ਵਾਲਾ ਪੁਜਾਰੀ ਬਾਬਾ ਬੁੱਢੇ ਵਰਗੇ ਆਗਿਆਕਾਰੀ ਹੀ ਪੁਜਾਰੀ ਹੈ ਜਦੋਂ ਘੜੀਏ ਸੁਰਾਂ ਸੁਦਾ ਕੀ ਸੁੱਧ ਵਿੱਚ ਪਹੁੰਚੇ ਤੇ ਉਹ ਸਤਿਗੁਰੂ ਅਰਜਨ ਦੇਵ ਜੀ ਨੇ ਕਿਹਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ਾਂ ਸੁਣੇ ਸਭ ਪੰਥ ਆਖੋ ਵਾਹਿਗੁਰੂ ਉਸ ਵਕਤ ਧੰਨ ਗੁਰੂ ਅਰਜਨ ਦੇਵ ਜੀ ਬੋਲੇ ਅੱਜ ਬਾਬਾ ਬੁੱਢਾ ਜੀ ਤੁਸੀਂ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਦੇ ਬੁੱਢਾ ਸਾਹਿਬ ਕਿਉਂ ਮੇਰੇ ਸਾਹਿਬ ਦਾ ਗ੍ਰੰਥੀ ਵੀ ਤਾਂ ਸਾਹਿਬ ਹੋਏਗਾ ਨਾ ਆਖੋ ਵਾਹਿਗੁਰੂ ਮੇਰੇ ਸਾਹਿਬ ਦਾ ਭਾਈ ਵੀ ਤਾਂ ਭਾਈ ਸਾਹਿਬ ਹੋਏਗਾ ਨਾ ਜੇ ਥੜਾ ਹੋਵੇ ਤਾਂ ਥੜਾ ਸਾਹਿਬ ਆਖੋ ਵਾਹਿਗੁਰੂ ਕਰੀਰ ਹੋਵੇ ਤਾਂ ਕਰੀਰ ਸਾਹਿਬ ਦਾਤਨ ਕੀਤੀ ਤੇ ਦਾਤਨ ਸਾਹਿਬ ਗੁਰਦੁਆਰਾ ਬਣਿਆ ਤੇ ਭਾਈ 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 ਥੋੜ੍ਹਾ ਰਹਿ ਜਾਏਗਾ ਭਾਈ ਸਾਹਿਬ ਆਖੋ ਵਾਹਿਗੁਰੂ ਉਸ ਵਕਤ ਗੁਰੂ ਅਰਜਨ ਦੇਵ ਜੀ ਬੋਲੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ਾਂ ਸੁਣੇ ਸਭ ਪੰਥ ਅੱਜ ਵਾਕ ਸੁਣਾਓ ਹੁਕਮਨਾਮਾ ਸੁਣਾਓ ਸਾਰੇ ਪੰਥ ਸੁਣੇ ਆਖੋ ਵਾਹਿਗੁਰੂ ਆਗਿਆਕਾਰੀ ਹੀ ਪੁਜਾਰੀ ਹੈ ਜਦੋਂ ਆਗਿਆਕਾਰੀ ਹੋਏਗਾ ਉਸ ਨੂੰ ਸਮਝ ਆ ਜਾਏਗੀ ਵਿਣ ਨਾਵੇਂ ਪੂਜ ਨਾ ਹੋਏ ਆਖੋ ਵਾਹਿਗੁਰੂ ਆਗਿਆਕਾਰੀ ਹੀ ਜਾਣਦਾ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕ ਸਉ ਕਹਾਵੈ ਪੁਜਾਰੀ ਤੈਸਾ ਹਰਖ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਸਾਈ ਜੁਗਤ
ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ ਆਖ ਵਾਹਿਗੁਰੂ। ਗੁਰੂ ਘਰ ਦਾ ਪੁਜਾਰੀ ਉਹ ਹੈ, ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ ਆਖ ਵਾਹਿਗੁਰੂ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਗੁਰਮੁਖ ਭਾਈ ਲਹਿਣੇ ਨੇ ਸਿੱਧ ਕਰ ਦਿੱਤੀ ਵੀ ਕਾੜਤ ਆਗਿਆਕਾਰੀ ਦੀ ਘੜਨੀ ਸ਼ੁਰੂ ਹੋ ਗਈ ਆਖ ਵਾਹਿਗੁਰੂ। ਮੈਂ ਸੰਖੇਪ ਕਰਾਂ ਇਹ ਵਿਸ਼ੇ ਨੂੰ ਅੱਜ ਕੰਪਲੀਟ ਛੂਹਣਾ ਚਾਹੁੰਦਾ ਆਖ ਵਾਹਿਗੁਰੂ। ਜਿਸ ਵਕਤ ਸਾਹਿਬਜ਼ਾਦਿਆਂ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਬ੍ਰਿਕਸ਼ 'ਤੇ ਚੜ੍ਹ ਕੇ ਮਠਿਆਈਆਂ ਝਾੜੋ, ਸਾਹਿਬਜ਼ਾਦਿਆਂ ਨੇ ਕਿਹਾ ਸੀ ਗੁਰੂ ਨਾਨਕ ਦੇ ਸਾਹਿਬਜ਼ਾਦਿਆਂ ਨੇ ਬ੍ਰਿਕਸ਼ਾਂ ਨੂੰ ਮਠਿਆਈਆਂ ਲੱਗਦੀਆਂ ਨੇ। ਜਦੋਂ ਗੁਰਮੁਖ ਭਾਈ ਲਹਿਣੇ ਨੂੰ ਕਿਹਾ ਬ੍ਰਿਕਸ਼ 'ਤੇ ਚੜ੍ਹ ਗਏ, ਸਾਹਿਬਜ਼ਾਦਿਆਂ ਨੇ ਕਿਹਾ ਤੁਹਾਨੂੰ ਕੀ ਹੋ ਗਿਆ? ਗੁਰਮੁਖੋ, ਬ੍ਰਿਕਸ਼ਾਂ ਨੂੰ ਮਠਿਆਈਆਂ ਲੱਗਦੀਆਂ ਨੇ। ਅੱਗੋਂ ਕਿਹਾ ਮੇਰੇ ਲਈ ਤਾਂ ਗੁਰੂ ਦਾ ਹੁਕਮ ਹੀ ਮਠਿਆਈਆਂ ਹਨ, ਗੁਰੂ ਦਾ ਬਚਨ ਹੀ ਮਠਿਆਈਆਂ ਹਨ। ਆਗਿਆਕਾਰੀ ਇਹ ਪੁਜਾਰੀ ਹੈ ਆਖੋ ਭਾਈ। ਗੁਰਸਿੱਖ ਲਈ ਗੁਰੂ ਦਾ ਹੁਕਮ ਤੋਂ ਵੱਧ ਕਿਹੜੀ ਮਿਠਾਸ ਹੈ ਆਖੋ ਵਾਹਿਗੁਰੂ। ਗੁਰੂ ਦੇ ਹੁਕਮ ਤੋਂ ਵੱਧ ਕਿਹੜਾ ਰਸ ਹੈ ਆਖੋ ਵਾਹਿਗੁਰੂ। ਗੁਰੂ ਦੇ ਹੁਕਮ ਤੋਂ ਵੱਧ ਕਿਹੜਾ ਪਦਾਰਥ ਹੈ ਗੁਰਸਿੱਖ ਕੋਲ ਆਖੋ ਵਾਹਿਗੁਰੂ। ਉਹ ਸਤਿਗੁਰੂ ਨਾਨਕ ਦੇਵ ਜੀ ਨੇ ਇੱਕ ਗੱਲ ਕਹੀ ਸੀ, ਗੁਰਮੁਖ ਭਾਈ ਲੈਣੇ ਆ, ਜੇ ਤੂੰ ਪਰਮੇਸ਼ਰ ਦਾ ਅੰਗ ਪਾਲ ਲਵੇ ਨਾ। ਸਾਹਿਬ ਜੀ ਕਿਹੜਾ ਅੰਗ? ਕਹਿੰਦੀ ਪਰਮੇਸ਼ਰ ਦਾ ਅੰਗ, ਪਰਮੇਸ਼ਰ ਦਾ ਸ਼ਬਦ ਆਖੋ। ਗੁਰ ਅੰਗਦ ਗੁਰ ਅੰਗ ਤੇ, ਗੁਰੂ ਦਾ ਅੰਗ ਕੀ ਹੈ? ਪਰਮੇਸ਼ਰ ਦਾ ਸ਼ਬਦ। ਗੱਲ ਸਰੀਰਾਂ ਦੇ ਅੰਗ ਦੀ ਨਹੀਂ, ਪਰਮੇਸ਼ਰ ਦਾ ਸ਼ਬਦ। ਜੇ ਗੁਰਮੁਖ ਪਾਈ ਲੈਣੇ ਆ, ਗੁਰੂ ਨਾਨਕ ਨੇ ਕਿਹਾ ਸੀ ਜੇ ਤੂੰ ਪਰਮੇਸ਼ਰ ਦਾ ਅੰਗ, ਜੇ ਪਰਮੇਸ਼ਰ ਦੇ ਸ਼ਬਦ ਦੀ ਕਰੇ ਕਮਾਈ, ਜੇ ਪਰਮੇਸ਼ਰ ਦੇ ਸ਼ਬਦ ਦੀ ਕਮਾਈ ਕਰਕੇ ਸ਼ਬਦ ਦਾ ਰੂਪ ਹੋ ਜਾਏ। ਗੁਰਮੁਖ ਪਾਈ ਲੈਣੇ ਆ, ਤੂੰ ਗੁਰਮੁਖ ਪਾਈ ਲਹਿਣਾ ਲਹਿਣਾ ਨਹੀਂ ਰਹੇਗਾ, ਤੂੰ ਅੰਗ ਪਾਲਣ ਕਰਕੇ ਗੁਰ ਅੰਗਦ ਹੋ ਜਾਏਗਾ ਆਖੋ ਵਾਹਿਗੁਰੂ। ਫਿਰ ਮੇਰਾ ਵਾਸਾ ਗੁਰ ਅੰਗਦ ਕੇ ਹੀ ਹੈ ਮੈਂ ਆਖੋ ਵਾਹਿਗੁਰੂ। ਔਰ ਇੱਥੇ ਮੈਂ ਗੱਲ ਕਹਿ ਦਿਆਂ, ਗੁਰਮੁਖ ਭਾਈ ਲਹਿਣੇ ਨੂੰ ਗੁਰੂ ਨਾਨਕ ਦੇਵ ਜੀ ਨੇ ਮੱਥਾ ਨਹੀਂ ਟੇਕਿਆ, ਸ਼ਬਦ ਨੂੰ ਮੱਥਾ ਟੇਕਿਆ। ਜਦੋਂ ਸ਼ਬਦ ਦਾ ਪ੍ਰਕਾਸ਼ ਹੋ ਗਿਆ ਤੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ, ਸ਼ਬਦ ਨੂੰ ਮੱਥਾ ਟੇਕਿਆ, ਸਰੀਰ ਨੂੰ ਨਹੀਂ ਆਖੋ ਵਾਹਿਗੁਰੂ। ਗੁਰਮੁਖ ਭਾਈ ਲਹਿਣੇ ਨੂੰ ਮੱਥਾ ਨਹੀਂ ਟੇਕਿਆ, ਜਦੋਂ ਸ਼ਬਦ ਨਾਲ ਸ਼ਬਦ ਦਾ ਦੀਵਾ ਜਲ ਪਿਆ, ਜਦੋਂ ਸ਼ਬਦ ਦਾ ਪ੍ਰਕਾਸ਼ ਹੋ ਗਿਆ ਤੇ ਉਹ ਸ਼ਬਦ ਨੂੰ ਮੱਥਾ ਟੇਕ ਦਿੱਤਾ, ਕਿਉਂਕਿ ਜੋਤ ਰੂਪ ਪਰ ਆਪ ਗੁਰੂ ਨਾਨਕ ਹਾਇਓ। ਗੁਰੂ ਨਾਨਕ ਦੇ ਸਰੀਰ ਸਮੇਂ ਵੀ ਪ੍ਰਗਟ ਗੁਰਾਂ ਕੀ ਦੇ ਗੁਰ ਸ਼ਬਦ ਸੀ। ਗੁਰੂ ਨਾਨਕ ਦੇ ਸਰੀਰ ਸਮੇਂ ਵੀ ਪ੍ਰਗਟ ਗੁਰਾਂ ਕੀ ਦੇ ਗੁਰ ਸ਼ਬਦ ਸੀ। ਸਿਰਫ ਸਰੀਰ ਬਦਲੇ ਨੇ, ਮਕਾਨ ਬਦਲੇ ਨੇ, ਰਹਿਣ ਵਾਲਾ ਤਾਂ ਉਹੀ ਹੈ, ਜੋਤ ਤਾਂ ਉਹੀ ਹੈ। ਸਿਰਫ ਸਰੀਰ ਬਦਲਿਆ ਗੁਰਮੁਖ ਪਾਈ ਲੈਣੇ ਦਾ ਆਇਆ, ਜੋਤ ਤਾਂ ਉਹੀ ਹੈ। ਗੁਰ ਅੰਗਦ ਗੁਰ ਅੰਗ ਤੇ ਆਖੋ ਵਾਹਿਗੁਰੂ। ਗੁਰ ਚੇਲਾ ਚੇਲਾ ਗੁਰ ਭਾਇਆ, ਜੋਤ ਰੂਪ ਆਪ ਗੁਰੂ ਨਾਨਕ ਹਾਇਓ। ਤਾਂ ਤੇ ਅੰਗਦ ਬਹਿਓ ਤਤ ਸਿਓ, ਤਤ ਮਲਾਇਓ ਅੰਗਦ ਕਿਰਪਾ ਤਾਰ, ਅੰਬਰ ਸਤਿਗੁਰ ਤਿਰ ਕੀਓ, ਅਮਰਦਾਸ ਅੰਮ੍ਰਿਤ ਛੱਤਰ ਗੁਰ ਰਾਮੈ ਦੀਓ ਆਖੋ ਵਾਹਿਗੁਰੂ। ਤੇ ਤੀਸਰੇ ਪਾਤਸ਼ਾਹ ਨੇ ਆਦਰਸ਼ਵਾਦੀ ਰੰਗ ਭਰਿਆ, ਵਰਣ ਵੰਡ ਖਤਮ ਕੀਤੀ, ਵਿਧਵਾ ਵਿਆਹ ਦੀ ਪ੍ਰਥਾ ਭੈੜੀ ਨੂੰ, ਜੋ ਵਿਧਵਾ ਦਾ ਵਿਆਹ ਨਹੀਂ ਸੀ ਕੀਤਾ ਕਰਨ ਦਿੰਦੇ, ਇਹ ਸਮਝਾ ਕੇ ਆਰੰਭ ਕਰਾਇਆ। ਸਤੀ ਦੀ ਰਸਮ ਨੂੰ, ਜੋ ਪੈੜੀ ਪ੍ਰਥਾ ਸੀ, ਉਸ ਨੂੰ ਬੰਦ ਕਰਵਾਇਆ ਆਖੋ ਵਾਹਿਗੁਰੂ। ਚੌਥੇ ਪਾਤਸ਼ਾਹ ਨੇ ਧਾਰਮਿਕ ਜਜ਼ਬੇ ਦਾ ਰੰਗ ਭਰਿਆ। ਅੱਜ ਜਿਹੜੇ ਤੁਸੀਂ ਗੁਰਦੁਆਰਿਆਂ 'ਚ ਬੈਠੇ ਹੋ ਨਾ, ਇਹ ਸਾਰੇ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਹੈ ਆਖੋ ਵਾਹਿਗੁਰੂ। ਜਿੰਨੇ ਧਾਰਮਿਕ ਕੇਂਦਰ ਬਣੇ ਨੇ, ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਹੈ ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਧਾਰਮਿਕ ਜਜ਼ਬਿਆਂ ਦਾ ਰੰਗ ਭਰਿਆ। ਪੰਜਵੇਂ ਪਾਤਸ਼ਾਹ ਨੇ ਸ਼ਾਂਤੀ ਦਾ, ਛੇਵੇਂ ਨੇ ਕ੍ਰਾਂਤੀ ਦਾ ਆਖੋ ਵਾਹਿਗੁਰੂ, ਸੱਤਵੇਂ ਨੇ ਸਾਦਗੀ ਦਾ,
ਅੱਠਵੇਂ ਨੇ ਬਾਲ ਲੀਲਾ ਵਿੱਚ ਬਜ਼ੁਰਗੀ ਦਾ, ਨੌਵੇਂ ਨੇ ਤਿਆਗ ਦਾ, ਦਸਵੇਂ ਨੇ ਅਖ ਵਾਹਿਗੁਰੂ ਵੀਰ ਰਸ ਰਾਹੀਂ ਮਰ ਜੀਵੜੇ ਦਾ ਰੰਗ ਭਰ ਦਿੱਤਾ, ਅੰਮ੍ਰਿਤ ਦੇ ਛਿੱਟੇ ਮਾਰ ਕੇ, ਅੰਮ੍ਰਿਤ ਦੇ ਚੂਲੇ ਬੁਲਾ ਕੇ। ਇੱਕ ਤੁਸੀਂ ਹੁਣ ਸਾਰੇ ਸਿਆਣੇ ਹੋ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੇਖਿਆ ਗੁਰੂ ਨਾਨਕ ਦੇ ਅਨੁਭਵ ਦੀ ਤਸਵੀਰ ਕੰਪਲੀਟ ਹੋ ਗਈ, ਤਸਵੀਰ ਮੁਕੰਮਲ ਹੋਈ, ਗੁਣੀ ਨਿਧਾਨ ਖਾਲਸੇ ਦੀ ਤਸਵੀਰ ਮੁਕੰਮਲ ਹੋਈ, ਉਸ ਨੂੰ ਫਰੇਮ ਵਿੱਚ ਫਿੱਟ ਕਰਨਾ ਸੀ। ਫਰੇਮ ਵਿੱਚ ਫਿੱਟ ਕਰਨ ਵਾਸਤੇ ਪੰਜ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ, ਕਦੇ ਫਰੇਮ ਫਿੱਟ ਕਰਕੇ ਦੇਖੋ, ਸ਼ੀਸ਼ਾ, ਗੱਤਾ, ਕਾਗਜ਼, ਕਿੱਲਾਂ ਅਤੇ ਲੱਕੜ। ਵਾਹਿਗੁਰੂ, ਪੰਜ ਚੀਜ਼ਾਂ ਫਰੇਮ ਵਾਸਤੇ ਇਸਤੇਮਾਲ ਹੁੰਦੀਆਂ ਨੇ, ਮੇਰੇ ਧੰਨ ਗੁਰੂ ਗੋਬਿੰਦ ਸਿੰਘ ਨੇ ਪੰਜ ਕਕਾਰਾਂ ਵਿੱਚ ਇਸ ਨੂੰ ਫਿੱਟ ਕਰ ਦਿੱਤਾ। ਛੇ ਪੰਜਾਂ ਦੇ ਵਿੱਚ ਫਰੇਮ ਬਣਦਾ ਹੈ, ਗੁਣੀ ਨਿਧਾਨ ਖਾਲਸੇ ਨੂੰ ਪੰਜ ਕਕਾਰਾਂ ਵਿੱਚ ਫਿੱਟ ਕਰਕੇ। ਆਖੋ ਵਾਹਿਗੁਰੂ, ਅਤੇ ਸਾਹਮਣੇ ਤਸਵੀਰ 'ਤੇ ਖੜ੍ਹੇ ਹੋ ਕੇ ਮੱਥਾ ਟੇਕ ਕੇ ਕਹਿ ਦਿੱਤਾ, ਖਾਲਸਾ ਮੇਰੋ ਸਤਿਗੁਰੂ ਪੂਰਾ। ਆਖੋ ਵਾਹਿਗੁਰੂ, ਖਾਲਸਾ ਮੇਰੋ ਸੱਜਣ ਸੁਰ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ, ਇੱਕ ਵਾਰੀ ਫਿਰ ਬੋਲੋ ਵਾਹਿਗੁਰੂ। ਛੇ ਅਗਰ ਦਾਸ ਨੇ ਪਹਿਲਾਂ ਗੱਲ ਕੀ, ਅਗਲਾ ਸ਼ਬਦ ਬੋਲਣ ਤੋਂ ਪਹਿਲਾਂ ਦਾਸ ਨੇ ਇਹ ਗੱਲ ਕਹੀ ਸੀ ਕਿ ਗੁਰਮੁਖ ਭਾਈ ਲਹਿਣੇ ਨੂੰ ਮੱਥਾ ਨਹੀਂ ਟੇਕਿਆ, ਜੋ ਨਾਲ ਸ਼ਬਦ ਦਾ ਪ੍ਰਕਾਸ਼ ਹੋ ਗਿਆ ਅਤੇ ਸ਼ਬਦ ਨੂੰ ਮੱਥਾ ਟੇਕਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਦੋਂ ਖਾਲਸੇ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਗਿਆ ਅਤੇ ਖਾਲਸੇ ਨੂੰ ਮੱਥਾ ਟੇਕ ਦਿੱਤਾ। ਅਖਵਾਹਿਗੁਰੂ, ਇਹ ਵੀ ਗੱਲ ਯਾਦ ਰੱਖ ਲੈਣਾ। ਅਖਵਾਹਿਗੁਰੂ, ਜਦੋਂ ਖਾਲਸੇ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਅਖਵਾਹਿਗੁਰੂ, ਕਿਉਂ? ਖਾਲਸੇ ਮੈਂ ਹੋਂ ਕਰੋ ਨਿਵਾਸ। ਗੁਰੂ ਦਾ ਨਿਵਾਸ ਕੀ ਹੈ? ਸ਼ਬਦ। ਅਖਵਾਹਿਗੁਰੂ, ਕਿਉਂਕਿ ਗੱਲ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ, ਗੁਰੂ ਦਾ ਨਿਵਾਸ ਕੀ ਹੈ? ਗੁਰੂ ਦਾ ਸ਼ਬਦ। ਆਖੋ ਵਾਹਿਗੁਰੂ, ਖਾਲਸੇ ਅੰਦਰ ਨਿਵਾਸ ਹੈ ਗੁਰੂ ਦੇ ਸ਼ਬਦ ਦਾ। ਥੋੜ੍ਹੇ ਜਿਹਾ ਇਸ ਨੂੰ ਖੋਲਦੇ ਹਾਂ। ਖਾਲਸੇ ਦੇ ਜਦੋਂ ਨਮਸਕਾਰ ਕੀਤੀ, ਉਸ ਖਾਲਸੇ ਨੂੰ ਜਿਸ ਖਾਲਸੇ ਵਿੱਚ ਸ਼ਬਦ ਨਾਲ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਆਖੋ ਵਾਹਿਗੁਰੂ, ਜਦੋਂ ਅੰਮ੍ਰਿਤ ਸੰਚਾਰ ਹੋਇਆ ਉਦੋਂ ਵੀ ਸ਼ਬਦ ਵਰਤਿਆ ਬਾਣੀ ਰਾਹੀਂ। ਆਖੋ ਵਾਹਿਗੁਰੂ, ਵਰਤਿਆ ਉਦੋਂ ਵੀ ਸ਼ਬਦ, ਅਗਵਾਈ ਜਦੋਂ ਵੀ, ਚਾਹੇ ਨਿਰਮਲ ਪੰਥ ਸੀ, ਚਾਹੇ ਗੁਰਮੁਖ ਪੰਥ ਸੀ, ਚਾਹੇ ਅੱਜ ਗੁਰੂ ਪੰਥ ਹੈ, ਹਰ ਸਮੇਂ ਅਗਵਾਈ ਗੁਰ ਸ਼ਬਦ ਦੀ ਹੋਈ। ਆਖੋ ਵਾਹਿਗੁਰੂ, ਸ਼ਬਦ ਜਿੱਤੀ ਸਿੱਧ ਮੰਡਲੀ, ਉਦੋਂ ਵੀ ਸ਼ਬਦ ਨੇ ਜਿੱਤੀ। ਜੇ ਗੁਰਮੁਖ ਪੰਥ ਨਿਰੋਲ ਸੀ ਉਦੋਂ ਵੀ ਸ਼ਬਦ ਦੀ ਅਗਵਾਈ ਸੀ, ਅੱਜ ਵੀ ਗੁਰੂ ਪੰਥ ਦੀ ਅਗਵਾਈ ਗੁਰੂ ਗ੍ਰੰਥ ਕਰ ਰਹੇ ਹਨ। ਆਖੋ ਵਾਹਿਗੁਰੂ, ਅਗਵਾਈ ਹੁਣ ਵੀ ਗੁਰੂ ਸ਼ਬਦ ਦੀ ਹੋਏਗੀ। ਜਿੰਨੀ ਦੇਰ ਤੱਕ ਗੁਰੂ ਪੰਥ ਗੁਰੂ ਸ਼ਬਦ ਦੀ ਅਗਵਾਈ ਵਿੱਚ ਜੀਵੇਗਾ, ਚੜ੍ਹਦੀਆਂ ਕਲਾਂ 'ਚ ਰਹੇਗਾ, ਜਦੋਂ ਗੁਰੂ ਸ਼ਬਦ ਦੀ ਅਗਵਾਈ ਤੋਂ ਟੁੱਟ ਕੇ ਪੰਬਲ ਪੂਛਿਆਂ ਵਿੱਚ ਪੈ ਗਿਆ, ਆਖੋ ਵਾਹਿਗੁਰੂ, ਫਿਰ ਵਿਖੜੇ ਪੈਂਡੇ ਆਉਣਗੇ। ਆਖੋ ਵਾਹਿਗੁਰੂ, ਗਬਰ ਸ਼ਬਦ ਤੋਂ ਟੁੱਟਣਾ, ਵਿਖੜੇ ਪੈਂਡਿਆਂ ਵਿੱਚ ਜਾਣਾ। ਆਖੋ ਵਾਹਿਗੁਰੂ, ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਜਦੋਂ ਸਤਿਗੁਰਾਂ ਨੇ ਇਹ ਗੱਲ ਕਹੀ ਪੰਜਾਂ ਨੂੰ, ਮੈਨੂੰ ਵੀ ਦਾਤ ਦੇ ਦਿਓ, ਉਸ ਵਕਤ ਪੰਜ ਬੋਲੇ ਸੀ, ਸਾਡੇ ਤਾਂ ਦੀਵੇ ਬੁੱਝੇ ਹੋਏ ਸਨ, ਤੁਸੀਂ ਉਸ ਦੀਵੇ ਨਾਲ ਜਗਾਏ ਨੇ ਜੋ ਦੀਵਾ ਪ੍ਰਕਾਸ਼ਿਆ ਹੋਇਆ ਸੀ, ਤੁਹਾਡਾ ਤਾਂ ਦੀਵਾ ਪਹਿਲਾਂ ਹੀ ਪ੍ਰਕਾਸ਼ਿਆ ਹੋਇਆ, ਤੁਸੀਂ ਹੁਣ ਕਿਉਂ ਸਾਨੂੰ ਕਹਿੰਦੇ ਹੋ ਅੰਮ੍ਰਿਤੀ ਦਾਤ ਦੇ ਦਿਓ, ਦੀਵਾ ਤਾਂ ਤੁਹਾਡਾ ਪਹਿਲਾਂ ਹੀ ਆਲਰੇਡੀ ਪ੍ਰਕਾਸ਼ਿਆ ਹੋਇਆ ਹੈ, ਸਾਡੇ ਤਾਂ ਦੀਵੇ ਬੁੱਝੇ ਹੋਏ ਸਨ ਅਤੇ ਤੁਸੀਂ ਬੁੱਝੇ ਹੋਏ ਦੀਵਿਆਂ ਨੂੰ ਪ੍ਰਕਾਸ਼ ਕਰ ਦਿੱਤਾ, ਹੁਣ ਤੁਸੀਂ ਕਹਿੰਦੇ ਹੋ। ਉਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਜੀ ਬੋਲੇ ਸੀ, ਠੀਕ ਹੈ ਖਾਲਸਾ, ਤੂੰ ਸੱਚ ਕਹਿ ਰਹੇ ਹੈ, ਦੀਵਾ ਪ੍ਰਕਾਸ਼ਿਆ ਹੋਇਆ, ਤੁਹਾਡੇ ਵੀ ਦੀਵੇ ਨਾਲ ਦੀਵੇ
ਨਾ ਰਲ ਕੇ ਪ੍ਰਕਾਸ਼ੇ ਗਏ। ਪਰ ਮੈਂ ਚਾਹੁੰਦਾ ਆਉਣ ਵਾਲੇ ਸਮੇਂ ਖਾਲਸੇ ਦਾ ਦੀਵਾ ਤੇ ਗੁਰੂ ਦਾ ਦੀਵੇ ਦੀ ਜੋਤ ਇੱਕ ਹੋ ਕੇ ਜਗੇ। ਕੱਲ ਕੋਈ ਇਹ ਨਾ ਕਵੇ ਕਿ ਖਾਲਸੇ ਦਾ ਦੀਵਾ ਹੋਰ ਤਰ੍ਹਾਂ ਪ੍ਰਕਾਸ਼ ਕਰਦਾ ਤੇ ਗੁਰੂ ਦਾ ਦੀਵਾ ਹੋਰ ਤਰ੍ਹਾਂ। ਮੈਂ ਚਾਹੁੰਦਾ ਖਾਲਸੇ ਦੇ ਦੀਵੇ ਦੀ ਜੋਤ ਤੇ ਗੁਰੂ ਦੇ ਦੀਵੇ ਦੀ ਜੋਤ ਇੱਕ ਹੋ ਕੇ ਜਗੇ। ਖਾਲਸੇ ਚੋਂ ਹੀ ਗੁਰੂ ਦੇ ਦੀਦਾਰ ਹੋ ਜਾਣ। ਆਖੋ ਵਾਹਿਗੁਰੂ। ਕਿਉਂਕਿ ਖਾਲਸੇ ਨੇ ਸਮਝ ਲਿਆ ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ, ਪਰਚਾ ਸ਼ਬਦ ਕਾ। ਆਖੋ ਵਾਹਿਗੁਰੂ। ਇਹ ਖਾਲਸੇ ਨੇ ਸਮਝ ਲਿਆ। ਆਖੋ ਵਾਹਿਗੁਰੂ। ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ, ਪਰਚਾ ਸ਼ਬਦ ਕਾ। ਆਖੋ ਵਾਹਿਗੁਰੂ। ਇਹ ਖਾਲਸੇ ਨੂੰ ਸਮਝ ਪੈ ਗਈ। ਮੈਕਾਲਫ ਦੇ ਪੰਨੇ ਜਦੋਂ ਮੈਂ ਪੜ੍ਹੇ, ਮੈਂ ਅਗਲਾ ਸ਼ਬਦ ਬੋਲਣ ਲੱਗਿਆ, ਮੈਕਾਲਫ ਦੇ ਪੰਨੇ ਪੜ੍ਹੇ। ਮੈਕਾਲਫ ਨੇ ਲਿਖਿਆ ਤੰਬੂ ਦੇ ਅੰਦਰ ਸਾਹਿਬ ਪੰਜ ਲੈ ਗਏ, ਪੰਜ ਲੈ ਗਏ, ਪੰਜਾਂ ਤੋਂ ਬਾਅਦ ਛੇਵੇਂ ਆਪ ਸਨ। ਜਦੋਂ ਗੁਰੂ ਦੀ ਕਲਾ ਵਰਤੀ, ਜਦੋਂ ਪੰਜਾਂ ਦੀ ਬਜਾਏ ਛੇ ਵਾਰ ਆਏ, ਹੁਣ ਛਿਆਂ ਚੋਂ ਪਹਿਚਾਣ ਕਰਨੀ ਔਖੀ ਹੋ ਗਈ ਗੁਰੂ ਗੋਬਿੰਦ ਸਿੰਘ ਕੌਣ ਹੈ। ਇਹਨਾਂ ਚੋਂ ਪਹਿਚਾਣ ਕਰਨੀ ਔਖੀ ਹੋ ਗਈ ਇਹਨਾਂ ਚੋਂ ਗੁਰੂ ਗੋਬਿੰਦ ਸਿੰਘ ਕੌਣ ਹੈ। ਆਖੋ ਵਾਹਿਗੁਰੂ। ਇੱਕ ਜੋਤ ਹੋ ਕੇ ਪ੍ਰਕਾਸ਼ ਕਰਕੇ ਆਖੋ ਵਾਹਿਗੁਰੂ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਆਖੋ ਵਾਹਿਗੁਰੂ। ਭਾਈ ਨੰਦ ਲਾਲ ਜੀ ਜਾ ਰਹੇ ਸਨ, ਕੋਈ ਆਵਾਜ਼ਾਂ ਮਾਰ ਕੇ ਕਹਿੰਦਾ ਸੀ ਮੇਰੇ ਵੱਲ ਆ ਜਾਓ ਬੈਕੁੰਠ ਲੈ ਜਾਂਗਾ, ਕੋਈ ਕਹਿੰਦਾ ਸੀ ਮੇਰੇ ਵੱਲ ਆਓ ਮੈਂ ਤੁਹਾਨੂੰ ਜੰਨਤ 'ਤੇ ਪਹੁੰਚਾ ਦਿਆਂਗਾ। ਅਤੇ ਭਾਈ ਨੰਦ ਲਾਲ ਉੱਚੀ ਕਹਿਣ ਲੱਗੇ, ਜਿੱਥੇ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਮੈਂ ਪਹਿਲਾਂ ਹੀ ਪਹੁੰਚ ਗਿਆ, ਕਿਉਂਕਿ ਮੇਰੇ ਕੋਲ ਤਾਂ ਗੁਰੂ ਦੇ ਚਰਨ ਹੀ ਬੈਕੁੰਠ ਹੈ। ਮੇਰੇ ਲਈ ਗੁਰੂ ਦੇ ਚਰਨ ਹੀ ਬੈਕੁੰਠ ਨੇ। ਉੱਥੇ ਬੋਲੇ ਸੀ ਧੰਨ ਗੁਰੂ ਗੋਬਿੰਦ ਸਿੰਘ ਤਾਂ ਬਖਸ਼ਿਸ਼ ਦੇ ਦਰਿਆ ਹਨ। ਆਖੋ ਵਾਹਿਗੁਰੂ। ਰੱਬ ਦੀਆਂ ਬਖਸ਼ਾਂ ਦੇ ਖਜ਼ਾਨਚੀ ਹਨ, ਦੁਖੀਆਂ ਦੇ ਦਿਲਾਂ ਦੀ ਮਰਮ ਲਗਾਉਣ ਵਾਲੇ ਹਨ। ਆਖੋ ਵਾਹਿਗੁਰੂ। ਕਿਵੇਂ ਕਹਿੰਦੇ ਨੇ, ਆਓ ਮੈਂ ਪਹਿਲਾਂ ਸ਼ਬਦ ਬੋਲ ਲਾਂ।
ਗੁਰੂ ਗੋਬਿੰਦ ਸਿੰਘ, 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 ਹਕਰਾ ਪਹਿਰ ਗੁਰ ਗੋਬਿੰਦ ਸਿੰਘ, ਹਕਰਾ ਮਹਿਬੂਬ ਗੁਰ ਗੋਬਿੰਦ ਸਿੰਘ, ਸਾਹਿਬੇ ਮਤਲੂਬ ਗੁਰ ਗੋਬਿੰਦ ਸਿੰਘ, ਗੁਰ ਗੋਬਿੰਦ ਸਿੰਘ, ਗੁਰ ਗੋਬਿੰਦ ਸਿੰਘ, ਗੁਰ ਗੋਬਿੰਦ ਸਿੰਘ, ਤੇਗਰਾ ਪਤਾਹਾ ਗੁਰ ਗੋਬਿੰਦ ਸਿੰਘ, ਜਾਨੋ ਦਿਲ ਰਾਹਾ ਗੁਰ ਗੋਬਿੰਦ ਸਿੰਘ, ਅਕਲੀਲ ਗੁਰ ਗੋਬਿੰਦ ਸਿੰਘ ਜਿਲੈ ਹੱਕ ਤਜਲੀਲ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ
ਗੁਰ ਗੋਬਿੰਦ
ਹਰ ਦੋ ਆਲਮ ਸ਼ਾਹ
ਸਾਰੇ ਬੋਲੋ ਵਾਹਿਗੁਰੂ। ਹੁਣ ਗੱਲ ਅਮਨ ਦੀ ਸੀ, ਔਰ ਸਾਹਿਬ ਕਹਿੰਦੇ ਅਮਨ ਤੋਂ ਬਾਅਦ ਵਿਕਾਸ ਚਾਹੀਦਾ ਹੈ। ਅਮਨ ਇਸ ਵਾਸਤੇ ਕੀਤਾ ਜਾਂਦਾ ਵਿਕਾਸ ਹੋਵੇ। ਆਖ ਵਾਹਿਗੁਰੂ। ਗੱਲ ਆਪਾਂ ਅਮਨ ਤੋਂ ਸ਼ੁਰੂ ਕੀਤੀ ਸੀ। ਸੰਸਾਰ ਵਿੱਚ ਲੋਕ ਯੁੱਧ ਲੜਦੇ ਨੇ ਅਮਨ ਲਈ, ਪਰ ਅਮਨ ਨਹੀਂ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਅਮਨ ਵੀ ਚਾਹੁੰਦਾ ਅਤੇ ਵਿਕਾਸ ਵੀ ਚਾਹੁੰਦਾ। ਆਖ ਵਾਹਿਗੁਰੂ। ਕਿਉਂਕਿ ਵਿਕਾਸ ਹਮੇਸ਼ਾ ਅਮਨ ਵਿੱਚ ਹੁੰਦਾ ਹੈ, ਅਤੇ ਵਿਕਾਸ ਲਈ ਕਾੜਤ ਕੱਢਣੀ ਪੈਂਦੀ ਹੈ, ਡਿਵੈਲਪਮੈਂਟ ਤਾਂ ਹੁੰਦੀ ਹੈ। ਆਖ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਫਿਰ ਮੈਂ ਜਦੋਂ ਮੈਂ ਅਮਨ ਦੀ ਗੱਲ ਕਰਦਾ, ਗੁਰਦੀਖਿਆ ਅਤੇ ਗੁਰਸਿੱਖਿਆ ਦੇ ਕੇ ਅਤੇ ਮੈਂ ਵਿਕਾਸ ਵੀ ਤੇਰੇ ਜੀਵਨ ਵਿੱਚ ਚਾਹੁੰਦਾ ਤਾਂ ਕਿ ਮੁੜ ਕੇ ਅਸ਼ਾਂਤੀ ਨਾ ਹੋਵੇ। ਆਖੋ ਵਾਹਿਗੁਰੂ। ਤੇਰੇ ਜੀਵਨ ਵਿੱਚ ਮੁੜ ਕੇ ਕਲੇਸ਼ ਨਾ ਹੋਵੇ, ਤੇਰਾ ਜੀਵਨ ਮੁੜ ਕੇ ਟੈਂਦੀਆਂ ਕਲਾਂ ਵੱਲ ਨਾ ਜਾਏ, ਤੇਰਾ ਜੀਵਨ ਹਮੇਸ਼ਾ ਚੜ੍ਹਦੀਆਂ ਕਲਾਂ ਵੱਲ ਜਾਏ। ਅਤੇ ਇਸ ਕਰਕੇ ਮੈਂ ਕਾੜਤ ਕਰਨ ਵਾਸਤੇ ਤੈਨੂੰ ਰਹਿਣੀ ਦੇਣਾ। ਆਖੋ ਵਾਹਿਗੁਰੂ। ਇੱਕ ਬੇਨਤੀ ਕਰਾਂਗਾ, ਜੇ ਆਪਾਂ ਗਰਮ ਇਲਾਕੇ 'ਚ ਰਹੀਏ ਤਾਂ ਗਰਮ ਇਲਾਕੇ ਵਾਂਗੂ ਰਹਿਣਾ ਪੈਂਦਾ, ਠੰਡੇ ਇਲਾਕੇ 'ਚ ਰਹੀਏ ਤਾਂ ਠੰਡੇ ਇਲਾਕੇ ਵਾਂਗੂ ਰਹਿਣਾ ਪੈਂਦਾ। ਜੇ ਮੈਂ ਕੈਨੇਡਾ ਵਿੱਚ ਰਵਾਂਗਾ ਤਾਂ ਕੈਨੇਡਾ ਦਾ ਵਿਧਾਨ ਮੰਨਾਂਗਾ, ਜੇ ਇੰਗਲੈਂਡ 'ਚ ਰਵਾਂਗਾ ਇੰਗਲੈਂਡ ਦੇ ਵਿਧਾਨ ਦੇ ਮੁਤਾਬਕ ਮੈਨੂੰ ਰਹਿਣਾ ਪਏਗਾ, ਜੇ ਇੰਡੀਆ 'ਚ ਰਵਾਂਗਾ ਤਾਂ ਇੰਡੀਆ ਦੇ ਕੰਸਟੀਟਿਊਸ਼ਨ ਮੁਤਾਬਕ ਰਹਿਣਾ ਪਏਗਾ। ਜਿਸ ਕੋਲ ਰਹੀ ਰਹਿਣਾ ਰਹਿਣੀ ਉਸ ਦੇ ਮੁਤਾਬਕ ਹੁੰਦੀ ਹੈ। ਜੇ ਸੱਚਮੁੱਚ ਗੁਰੂ ਕੋਲ ਰਹਿਣਾ ਤਾਂ ਰਹਿਣੀ ਗੁਰੂ ਵਰਗੀ ਹੋਏਗੀ। ਸਾਰੇ ਬੋਲੋ ਵਾਹਿਗੁਰੂ। ਆਖੋ ਵਾਹਿਗੁਰੂ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਜੇ ਗੁਰੂ ਕੋਲ ਰਹਿਣਾ ਤੇ ਰਹਿਣੀ ਗੁਰੂ ਵਰਗੀ ਹੋਏਗੀ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਫਿਰ ਬੋਲੋ ਵਾਹਿਗੁਰੂ। ਵਾਹਿਗੁਰੂ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਵਾਹਿਗੁਰੂ। ਰਹਿਣੀ ਗੁਰੂ ਵਰਗੀ ਬਣਾਉਣੀ ਹੋਏਗੀ, ਅਤੇ ਰਹਿਣੀ ਗੁਰੂ ਵਰਗੀ ਬਣਾਉਣੀ ਅਤੇ ਗੁਰੂ ਨੇ ਵਿਕਾਸ ਲਈ ਇਸ ਤਰ੍ਹਾਂ ਕੀਤਾ ਹੈ, ਮੁੜ ਕੇ ਤੇਰੇ ਜੀਵਨ ਵਿੱਚ ਸ਼ਾਂਤੀ ਪਾਗਣਾ ਹੋਵੇ। ਤੈਨੂੰ ਪੰਜ ਸ਼ਕਤੀਆਂ ਦੇ ਦਿੱਤੀਆਂ, ਪਹਿਲੀ ਸ਼ਕਤੀ ਦਇਆ ਦੀ, ਦੂਸਰੀ ਸ਼ਕਤੀ ਧਰਮ ਦੀ, ਤੀਸਰੀ ਸ਼ਕਤੀ ਹਿੰਮਤ ਦੀ, ਚੌਥੀ ਸ਼ਕਤੀ ਸਿਦਕ ਦੀ ਮੁਕਮਤਾਈ, ਅਤੇ ਪੰਜਵੀਂ ਤੈਨੂੰ ਸਰਦਾਰੀ ਦੇ ਦਿੱਤੀ। ਸਾਹਿਬ ਅਖਵਾਈ ਫਿਰ ਕਹਿੰਦੇ ਆ ਪੰਜ ਸ਼ਕਤੀਆਂ ਦੇ ਦਿੱਤੀਆਂ, ਪਹਿਲੀ ਸ਼ਕਤੀ ਆਖੋ ਵਾਹਿਗੁਰੂ ਦਇਆ ਦੀ, ਦੂਸਰੀ ਧਰਮ ਦੀ, ਤੀਸਰੀ ਧਰਮ ਨੂੰ ਸੰਭਾਲਣ ਵਾਲੀ ਹਿੰਮਤ ਦੀ, ਚੌਥੀ ਮੁਕਮਤਾਈ ਸਿਦਕ, ਪੰਜਵੀਂ ਸਾਹਿਬੀ ਸਰਦਾਰੀ। ਲੇਕਿਨ ਇਹਨਾਂ ਸ਼ਕਤੀਆਂ ਨੂੰ ਸੰਭਾਲਣ ਵਾਸਤੇ ਤੈਨੂੰ ਦਿੱਤਾ ਵਿਵੇਕ ਜਪਜੀ ਸਾਹਿਬ, ਵਿਵੇਕ ਨੂੰ ਸੰਭਾਲਣ ਲਈ ਬ੍ਰਹਮ ਉਸਤਤ ਜਾਪ ਸਾਹਿਬ, ਕਰਮ ਖੰਡ ਦੇ ਵਿੱਚ ਨਾ ਪੈ ਜਾਏ, ਕਿੱਧਰ ਪਖੰਡ ਵਿੱਚ ਨਾ ਆ ਜਾਏ, ਤੈਨੂੰ ਦਿੱਤੇ ਸਵਈਏ। ਆਖੋ ਵਾਹਿਗੁਰੂ। ਸਾਈਨ ਨਾਲ ਜੁੜਿਆ ਰਵੇ, ਤੈਨੂੰ ਦਿੱਤੀ ਚੁਪਈ। ਆਖੋ ਵਾਹਿਗੁਰੂ। ਜੇ ਤੂੰ ਚੁਪਈ ਕਰਕੇ ਆਨੰਦ ਵਿੱਚ ਜੀ ਪਵੇ ਤੂੰ ਆਨੰਦਪੁਰੀ ਦਾ ਵਾਸੀ ਹੋ ਜਾਏਗਾ। ਆਖੋ ਵਾਹਿਗੁਰੂ। ਜਿੱਥੇ ਵੀ ਰਵੇ, ਕੈਨੇਡਾ 'ਚ ਰਵੇ ਤਾਂ ਵੀ ਆਨੰਦਪੁਰੀ ਦਾ ਵਾਸੀ। ਆਖੋ ਵਾਹਿਗੁਰੂ। ਇੱਕ ਵਾਰੀ ਸਾਰੇ ਬੋਲੋ। ਜਿੱਥੇ ਰੱਬੀ ਗਿਆਨ ਦਾ ਉਪਦੇਸ਼ ਦੇ ਦਿੱਤਾ, ਕਹਿਤਾ ਜੇ ਰੱਬੀ ਗਿਆਨ ਦੇ ਵਿੱਚ ਜੀਵੇਗਾ ਪਾਪਾਂ ਦਾ ਹੂੰਜਾ ਫੇਰ ਦੇਗਾ, ਆਖੋ ਤੇਰੇ ਨੇੜੇ ਪਾਪ ਨਹੀਂ ਆਉਣਗੇ। ਆਖੋ ਵਾਹਿਗੁਰੂ। ਅਤੇ ਮੇਰੀ ਗੱਲ ਮੰਨੀ ਖਾਲਸਾ, ਮੈਂ ਉਸਨੂੰ ਖਾਲਸਾ ਕਹਾਂਗਾ ਜਿਹੜਾ ਵਿਕਾਸ ਲਈ ਇਸ ਕਾੜਤ ਵਿੱਚ ਜੀਵੇਗਾ। ਇਹ ਕਹਿ ਕੇ ਦਾਸ ਸਮਾਪਤੀ ਕਰੇਗਾ। ਸਾਰੇ ਸ਼ਬਦ ਆਪ ਸਰਵਣ ਕਰੋ, ਸਾਨੂੰ ਕੀ ਸਮਝ ਆ ਗਏ। ਕੱਲ੍ਹ ਦਾਸ ਦਾ ਜੋ ਵਿਸ਼ਾ ਹੋਏਗਾ ਉਹ ਪਰਮੇਸ਼ਰ ਦੀ ਬਾਣੀ, ਸਤਿਗੁਰ ਕੀ ਬਾਣੀ, ਸਤਸਰੂਪ ਹੈ, ਗੁਰਬਾਣੀ ਬੜੀ ਹੈ। ਆਖੋ ਵਾਹਿਗੁਰੂ। ਇਸ ਵਿਸ਼ੇ 'ਤੇ ਵਿਚਾਰ ਹੋਏਗੀ। ਪਰਸੋਂ ਦੋਨੋਂ ਥਾਵਾਂ 'ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਕੀਰਤਨ ਹੋਏਗਾ, ਸਕਾਰਬਰੋ ਵੀ ਅਤੇ ਰਾਤ ਨੂੰ ਇੱਥੇ ਵੀ। ਦੋਨੋਂ ਕੀਰਤਨ ਡਿਫਰੈਂਟ ਡਿਫਰੈਂਟ ਵਿਚਾਰਾਂ ਦੇ ਹੋਣਗੇ। ਆਖੋ ਵਾਹਿਗੁਰੂ ਅੱਠਵੇਂ ਪਾਤਸ਼ਾਹ ਜੀ ਦਾ ਅਸੀਂ ਪ੍ਰਕਾਸ਼ ਉਤਸਵ ਮਨਾਉਣਾ। ਕੱਲ੍ਹ ਸਵੇਰੇ ਜਿਵੇਂ ਹੁਣ ਹਾਲ ਭਰਿਆ, ਜੇ ਪ੍ਰਭੂ ਸਿਮਰਨ ਨਾਲ ਤੁਹਾਨੂੰ ਪਿਆਰ ਹੈ ਤਾਂ ਕੱਲ੍ਹ ਸਵੇਰੇ ਸਿਮਰਨ ਦੇ ਸਮੇਂ ਵੀ ਹਾਲ ਭਰ ਦਿਓ। ਆਖੋ ਵਾਹਿਗੁਰੂ, ਕਿਉਂਕਿ ਸਿਮਰਨ ਇੱਕ ਜੀਵਨ ਹੈ। ਆਖੋ ਵਾਹਿਗੁਰੂ, ਸਿਮਰਨ ਤੋਂ ਬਿਨਾਂ ਸਾਡੀ ਕਾਹਦੀ ਜ਼ਿੰਦਗੀ ਹੈ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਅਤੇ ਆਓ ਵਿਕਾਸ ਵਾਸਤੇ ਆਹ ਗੱਲਾਂ ਯਾਦ ਰੱਖਣਾ। ਜੇ ਗੱਲਾਂ ਰਹਿਣਗੀਆਂ ਤੁਹਾਨੂੰ ਕੋਈ ਢਹਿੰਦੀਆਂ ਕਲਾਂ ਵਿੱਚ ਨਹੀਂ ਲਿਆ ਸਕਦਾ, ਚੜ੍ਹਦੀਆਂ ਕਲਾਂ 'ਚ ਰਹੋਗੇ। ਹੁਣ ਸਾਰੇ ਬੋਲਣਾ।
ਬੋਲੇ ਸੋਨਿਹਾ ਸਤਿ ਸ੍ਰੀ ਅਕਾਲ, ਬੋਲੇ ਸੋਨਿਹਾ ਸਤਿ ਸ੍ਰੀ ਅਕਾਲ,
ਖਾਲਸਾ ਸੋਏ ਜੋ ਨਿੰਦਾ
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦਾ ਫਤਿਹ ਦਿਵਸ ਵੀ ਹੈ। ਆਖੋ ਵਾਹਿਗੁਰੂ। ਜਿਹਨਾਂ ਬਾਰੇ ਇਹ ਕਿਹਾ ਗਿਆ ਸੀ ਕਿ ਗੁਰੂ ਨਾਨਕ ਦਾ ਰਾਹ ਹੋਰ ਹੈ, ਛੇਵੇਂ ਦਾ ਰਾਹ ਹੋਰ ਹੈ, ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਗਿਆ ਪਿਓ ਦਾਦੇ ਦੇ ਰਾਹ ਚੱਲਣ ਦਾ। ਆਖੋ ਵਾਹਿਗੁਰੂ। ਰਾਹ ਉਹੀ ਹੈ, ਬਾ ਬਾਣੀ ਪੀੜੀ ਚੱਲੀ, ਗੁਰ ਚੇਲੇ ਪਰਚਾ ਪਰਚਾਇਆ, ਜਿੱਥੇ ਪੰਜ ਪਿਆਲੇ ਪੰਜਾਂ ਨੇ ਪੀਤੇ, ਛੇਵਾਂ ਛੇਵੇਂ ਨੇ ਬੀਰ ਰਸਤਾ ਵੀ ਨਾਲ ਪੀ ਲਿਆ। ਆਖੋ ਵਾਹਿਗੁਰੂ। ਪਰ ਪੰਜਾਂ ਤੋਂ ਵੱਖ ਨਹੀਂ ਹੋਇਆ। ਆਖੋ ਵਾਹਿਗੁਰੂ। ਪੰਜ ਪਿਆਲੇ ਪੰਜ ਪੀਰ, ਸੱਤ ਸੰਤੋਖ ਦਿਆ ਧਰਮ ਦੇ ਪਿਆਲੇ ਪੰਜਾਂ ਨੇ ਪੀਤੇ, ਛੇਵਾਂ ਉਹਨਾਂ ਤੋਂ ਵੱਖ ਨਹੀਂ ਹੋਇਆ। ਉਸ ਨੇ ਇੱਕ ਪਿਆਲਾ ਹੋਰ ਐਡ ਕੀਤਾ ਬੀਰ ਰਸ ਦਾ। ਮੈਂ ਇੱਕ ਬੇਨਤੀ ਕਰ ਜਾਂ, ਬੀਰ ਰਸ ਕ੍ਰੋਧ ਨਹੀਂ ਹੁੰਦਾ। ਅੱਜ ਅਸੀਂ ਗੁੱਸਾ ਚੜ ਜਾਏ ਨਾ, ਅਸੀਂ ਕਹਿੰਦੇ ਬੀਰ ਰਸ ਆਇਆ, ਬੀਰ ਰਸ ਨਹੀਂ। ਗੁੱਸਾ ਕਦੇ ਵੀ ਬੀਰ ਰਸ ਨਹੀਂ ਹੁੰਦਾ। ਕ੍ਰੋਧ ਵਿੱਚ ਭੈੜੇ ਬੋਲ ਹੁੰਦੇ ਨੇ, ਕਬੋਲ ਹੁੰਦੇ ਨੇ, ਲੋਕ ਮਾੜੇ ਬੋਲ ਬੋਲਦੇ ਨੇ, ਪਰ ਬੀਰ ਰਸ ਵਿੱਚ ਕੋਈ ਮਾੜਾ ਸ਼ਬਦ ਨਹੀਂ ਹੁੰਦਾ। ਆਖੋ ਵਾਹਿਗੁਰੂ। ਬੀਰ ਰਸ ਵਿੱਚ ਚਮਗਾਰ ਹੁੰਦੀ ਹੈ, ਲਲਕਾਰ ਹੁੰਦੀ ਹੈ। ਬੀਰ ਰਸ ਅਸਮਾਨੀ ਬਿਜਲੀ ਹੈ, ਚਮਕਦੀ ਹੈ, ਲਿਸ਼ਕਦੀ ਹੈ, ਗਰਜਦੀ ਹੈ, ਲੋੜ ਪਵੇ 'ਚ ਟੁੱਟ ਕੇ ਪੈ ਜਾਂਦੀ ਹੈ ਅਤੇ ਮੁੜ ਕੇ ਫਿਰ ਠੰਡ ਵਰਤਾਉਣ ਲੱਗ ਪੈਂਦੀ ਹੈ। ਇਹ ਹੈ ਬੀਰ ਰਸ। ਆਖੋ ਵਾਹਿਗੁਰੂ। ਉਹ ਹੈ ਦਲ ਪੰਜਨ ਗੁਰੂ ਸੂਰਮਾ ਬੜ ਯੋਧਾ। ਕਲਾ ਯੋਧਾ ਨਹੀਂ, ਕਲਾ ਯੋਧਾ ਨਹੀਂ ਕਿਹਾ, ਬਹੁ ਪਰ ਉਪਕਾਰੀ। ਆਖੋ ਵਾਹਿਗੁਰੂ। ਕਲਾ ਯੋਧਾ 'ਚ ਨਹੀਂ ਕਿਹਾ, ਬੀਰ ਰਸ ਵਾਲਾ ਕਲਾ ਯੋਧਾ ਨਹੀਂ ਹੁੰਦਾ, ਪਰ ਉਪਕਾਰੀ ਹੁੰਦਾ। ਆਖੋ ਬਹੁ ਥੋੜ੍ਹਾ ਜਿਹਾ ਵੀ, ਵੱਡ ਜਿੰਨਾ ਵੱਡਾ ਯੋਧਾ ਉਨਾ ਵੱਡਾ ਪਰਉਪਕਾਰੀ। ਆਖੋ ਵਾਹਿਗੁਰੂ। ਕਿਉਂਕਿ ਸ਼ਬਦ ਸੀ ਬਾਬਾ ਬੁੱਢਾ ਜੀ ਦੇ, ਤੁੰਬਰੇ ਗ੍ਰਹਿ ਪ੍ਰਗਟੇ ਗੋ ਯੋਧਾ, ਜਾਂ ਕੋ ਬਲ ਗੁਣ ਕਿਨੂੰ ਨਾ ਸੋਧਾ। ਆਖੋ ਵਾਹਿਗੁਰੂ। ਉਹ ਸ਼ਬਦ ਪੂਰੇ ਹੋਣੇ ਸੀ। ਆਖੋ ਵਾਹਿਗੁਰੂ। ਅੱਜ ਸਮਾਂ ਨਹੀਂ, ਦਾਸ ਦੀਆਂ ਸਿਰਫ ਚਾਰ ਹਾਜ਼ਰੀਆਂ ਹੋਰ ਹਨ ਇਸ ਵਾਰੀ ਯਾਤਰਾ 'ਚ। ਤੁਹਾਡੇ ਕੋਲ ਬਹੁਤ ਪਿਆਰ ਲਿਆ, ਮੈਂ ਤੁਹਾਡੇ ਕੋਲ ਸਿੱਖਣ ਵਾਸਤੇ ਆਇਆ ਸੀ, ਸਿੱਖ ਕੇ ਜਾ ਰਿਹਾ, ਕਿਉਂਕਿ ਇਸ ਤੋਂ ਬਾਅਦ ਮੇਰੇ ਯੂਪੀ ਦੇ ਪ੍ਰੋਗਰਾਮ ਹਨ, ਜਾਂਦਿਆਂ ਸਾਰੀ 28 ਤੋਂ ਪ੍ਰੋਗਰਾਮ ਦਿੱਲੀ ਦੇ ਸ਼ੁਰੂ ਹੋ ਜਾਣੇ ਹਨ। ਆਖੋ ਵਾਹਿਗੁਰੂ। ਫਿਰ ਹਸਤਨਾਪੁਰ ਯੂਪੀ ਵੀ ਸ਼ੁਰੂ ਹੋ ਜਾਣੇ ਹਨ, ਫਿਰ ਹਿਮਾਚਲ ਪ੍ਰਦੇਸ਼ ਦੇ ਕਈ ਦਿਨ ਲਗਾਤਾਰ ਪ੍ਰੋਗਰਾਮ ਹਨ। ਮੈਂ ਤੁਹਾਡੇ ਕੋਲ ਅਸੀਸ ਲੈ ਕੇ, ਤੁਹਾਡੇ ਕੋਲ ਸਿੱਖ ਕੇ, ਜੋ ਕੋਈ ਤੁਹਾਡੇ ਕੋਲ ਪਿਆਰ ਲਿਆ ਉੱਥੇ ਦੱਸਣਾ ਹੈ ਜਾ ਕੇ। ਅਤੇ ਇੱਕ ਕਿਰਪਾ ਕਰ ਦੇਣਾ, ਜਿੱਥੇ 23 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ, ਫਿਰ ਪੰਜਾਬ ਦੀ ਧਰਤੀ ਦੇ ਲੋਕਾਂ ਨੂੰ ਮੈਂ ਦੱਸ ਦਿਆਂ ਕਿ ਕਿੰਨੀ ਵੱਡੀ ਗਿਣਤੀ ਵਿੱਚ ਗੁਰੂ ਵਾਲੇ ਬਣੇ ਹਨ। ਆਖੋ ਵਾਹਿਗੁਰੂ। ਤਾਂ ਕਿ ਅਸੀਂ ਸੰਤਾਪ ਤੋਂ ਬਚ ਸਕੀਏ, ਪੀੜਾ ਤੋਂ ਬਚ ਸਕੀਏ, ਜੋ ਪੰਜਾਬ ਵਿੱਚ ਬੜੀ ਵੱਡਾ ਸੰਤਾਪ ਭੋਗ ਰਹੇ ਹਾਂ, ਪੀੜਾ ਭੋਗ ਰਹੇ ਹਾਂ ਪਤਿਤ ਪੁਣੇ ਦੀ। ਆਖੋ ਵਾਹਿਗੁਰੂ। ਤੁਹਾਡੇ ਕੋਲ ਸਹਾਇਤਾ ਮੰਗਦੇ ਹਾਂ, ਗੁਰੂ ਵਾਲੇ ਬਣੋ। ਇੱਕ ਗੱਲ ਮੈਂ ਕਹਾਂਗਾ ਫਤਿਹ ਬੁਲਾਉਣ ਤੋਂ ਪਹਿਲਾਂ, ਜਿੱਥੇ ਕੱਲ੍ਹ ਤੁਸੀਂ ਸਿਮਰਨ 'ਚ ਆਉਣਾ ਹੈ, ਜਿੱਥੇ ਕੱਲ੍ਹ ਰਾਤ ਦੇ ਦੀਵਾਨ ਹਨ, ਕੱਲ੍ਹ ਮੇਰਾ ਵਿਸ਼ਾ ਹੋਏਗਾ ਸਤਿਗੁਰ ਕੀ ਬਾਣੀ, ਸਤਿ ਸਰੂਪ ਹੈ ਗੁਰਬਾਣੀ ਬਣੀ ਹੈ, ਉੱਥੇ ਪਰਸੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਗੱਲ ਆਪਾਂ ਯਾਦ ਵਿੱਚ ਸਾਂਝ ਪਾਉਣੀ ਹੈ। ਉੱਥੇ ਇੱਕ ਸਵਾਲ ਹੁੰਦਾ ਹੈ, ਕਿਸੇ ਬਾਬੇ ਨੂੰ ਗੱਲ ਕਰਕੇ ਦੇਖੋ, ਅੱਜ ਵੀ ਇੱਕ ਬਜ਼ੁਰਗ ਮਿਲੇ, ਕਹਿੰਦੇ ਮੇਰਾ ਚਿੱਤ ਕਰਦਾ ਮੇਰਾ ਪੋਤਾ ਮੇਰੇ 'ਤੇ ਜਾਵੇ। ਆਖੋ ਵਾਹਿਗੁਰੂ। ਬਾਬਾ ਕਹਿੰਦੇ ਨੇ ਮੇਰਾ ਪੋਤਾ ਮੇਰੇ 'ਤੇ ਜਾਵੇ। ਹਰ ਬਾਬੇ ਦੀ ਇੱਛਾ ਹੈ ਕਿ ਮੇਰਾ ਪੋਤਾ ਮੇਰੇ 'ਤੇ ਜਾਵੇ, ਹਰ ਪਿਓ ਦੀ ਇੱਛਾ ਹੁੰਦੀ ਹੈ ਪੁੱਤ ਮੇਰੇ 'ਤੇ ਜਾਵੇ। ਪਰ ਕਦੇ ਬਾਬੇ ਨੇ ਵੀ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਵੀ ਕਹਿੰਦੇ ਸਿੱਖ ਮੇਰੇ 'ਤੇ ਜਾਵੇ? ਬਸ ਮੈਂ ਤਿੰਨੇ ਗੱਲ ਕਹਿੰਦਾ ਸੀ। ਕਦੇ ਅੱਜ ਬਾਬੇ ਨੇ ਵੀ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਕਹਿੰਦੇ ਹੋਣਗੇ ਸਿੱਖ ਮੇਰੇ 'ਤੇ ਜਾਵੇ? ਜੇ ਬਜ਼ੁਰਗਾ ਤੂੰ ਗੁਰੂ 'ਤੇ ਚਲਾ ਗਿਆ ਨਾ, ਤੇਰੀ ਅੰਸ਼ ਵੀ ਗੁਰੂ 'ਤੇ ਜਾਏਗੀ। ਆਖੋ ਵਾਹਿਗੁਰੂ। ਜੇ ਘਰ ਦਾ ਮੁਖੀ ਗੁਰੂ ਵਾਲਾ ਬਣ ਗਿਆ ਨਾ, ਉਸਦੀ ਅੰਸ਼ ਵੀ ਗੁਰੂ ਵਾਲੀ ਬਣ ਜਾਏਗੀ। ਮੈਂ ਚੰਡੀਗੜ੍ਹ ਕਾਲਜ ਵਿੱਚ ਇਸ ਤਰ੍ਹਾਂ ਕੀਰਤਨ ਕਰ ਰਿਹਾ ਸੀ ਅਤੇ ਇਹ ਸ਼ਬਦ ਮੈਂ ਬੋਲ ਦਿੱਤੇ। ਜੇ ਸਾਡੇ ਨੌਜਵਾਨ, ਸਾਡੀਆਂ ਭੈਣਾਂ ਸਾਡੇ ਨਾਲ ਸਹਿਯੋਗ ਦੇਣ ਅਤੇ ਅਸੀਂ ਗੁਰਸਿੱਖੀ ਵਿੱਚ ਨਸ਼ਿਆਂ ਦੀ ਜਿਹੜੀ ਪ੍ਰਵਿਰਤੀ ਆਈ ਹੈ ਇਸ 'ਤੇ ਅਸੀਂ ਰੋਕਥਾਮ ਕਰ ਸਕਦੇ ਹਾਂ। ਮੈਂ ਗੁਰੂ ਦੀ ਹਜ਼ੂਰੀ 'ਚ ਦੱਸ ਰਿਹਾ, ਇਹ ਗੱਲ ਕਹਿ ਕੇ ਦਾਸ ਚਲਾ ਗਿਆ। ਪਿੱਛੋਂ ਗ੍ਰੈਜੂਏਟ ਬੇਟੀ ਨੇ ਕੀ ਕੀਤਾ, ਅੱਜ ਵੀ ਗੱਲ ਪੱਕੀ ਜਾ ਕੇ ਪੁੱਛ ਲਓ, ਗ੍ਰੈਜੂਏਟ ਬੱਚੀ ਨੇ ਇਹ ਸੁਣੀ ਗੱਲ ਘਰ ਚਲੀ ਗਈ। ਉਸ ਦਾ ਪਿਓ ਰੋਜ਼ਾਨਾ ਬੋਤਲ ਖੋਲ੍ਹ ਲੈਂਦਾ ਸੀ, ਅੱਜ ਜਦੋਂ ਬੋਤਲ ਖੋਲ੍ਹ ਕੇ ਬੈਠਾ ਉਹ ਸੁਣ ਕੇ ਗਈ ਸੀ। ਉਹ ਕਹਿਣ ਲੱਗੀ, ਬਾਪੂ ਗੱਲ ਸੁਣ, ਤੂੰ ਮੇਰੇ ਸਾਹਮਣੇ ਪੀਣ ਲੱਗੇ ਹੈ, ਮੈਂ ਵੀ ਫੈਸਲਾ ਕਰ ਲਿਆ ਕੱਲ੍ਹ ਮੈਂ ਵੀ ਪੀਆਂਗੀ। ਆਖੋ ਵਾਹਿਗੁਰੂ, ਮੈਂ ਵੀ ਫੈਸਲਾ ਕਰ ਲਿਆ ਬਾਪੂ ਤੇਰੇ ਸਾਹਮਣੇ ਪੀਆਂਗੀ। ਬਾਪੂ ਨੂੰ ਗੁੱਸਾ ਚੜ ਗਿਆ, ਮੈਂ ਤੇਰੀ ਗਰਦਨ ਵੱਢ ਦਿਆਂਗਾ, ਤੂੰ ਕਿਵੇਂ ਪੀਏਂਗੀ, ਮੈਂ ਬਰਦਾਸ਼ਤ ਕਰ ਸਕਦਾ ਮੇਰੀ ਧੀ ਪੀਵੇ? ਕਹਿੰਦੇ ਤੇਰਾ ਗੁਰੂ ਤੈਨੂੰ ਬਰਦਾਸ਼ਤ ਕਰਿਆ ਤੇ ਤੂੰ ਮੈਨੂੰ ਬਰਦਾਸ਼ਤ ਨਹੀਂ ਕਰੇਗਾ। ਆਖੋ ਵਾਹਿਗੁਰੂ, ਤੂੰ ਕਦੇ ਨਹੀਂ ਸੋਚਿਆ ਤੇਰਾ ਗੁਰੂ ਤੈਨੂੰ ਬਰਦਾਸ਼ਤ ਕਰ ਰਿਹਾ? ਉਸ ਵਕਤ ਉਸ ਬੰਦੇ ਨੇ ਚੱਕ ਕੇ ਬੋਤਲ ਬਾਹਰ ਮਾਰੀ, ਅੱਜ ਤੱਕ ਮੁੜ ਕੇ ਨਸ਼ਾ ਨਹੀਂ ਪੀਤਾ। ਆਖੋ ਵਾਹਿਗੁਰੂ, ਜੇ ਸੱਚਮੁੱਚ ਸਾਡੇ ਬੱਚੇ, ਇਹ ਬੱਚੀਆਂ, ਇਹ ਭੈਣਾਂ, ਇਹ ਮਾਤਾਵਾਂ ਸਾਨੂੰ ਸਹਿਯੋਗ ਦੇ ਦੇਣ, ਆਖੋ ਵਾਹਿਗੁਰੂ, ਇਹ ਅੱਗੇ ਆ ਜਾਣ, ਆਖੋ ਵਾਹਿਗੁਰੂ, ਅਸੀਂ ਪਤਤ ਪੁਣੇ ਨੂੰ ਵੀ ਠੱਲ ਪਾ ਸਕਦੇ ਹਾਂ। ਮੁੜ ਕੇ ਗੁਰਸਿੱਖੀ ਨੂੰ ਅਸੀਂ ਘਰਾਂ ਘਰਾਂ ਵਿੱਚ ਲਿਆ ਸਕਦੇ ਹਾਂ। ਸਾਡੇ ਕੋਲ ਐਸੀਆਂ ਮਿਸਾਲਾਂ ਪਈਆਂ ਨੇ ਜਿੱਥੇ ਸਾਡੇ ਪੇਰੈਂਟਸ ਨੇ ਵੀ ਪਤਤ ਪੁਣੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਆਖੋ ਭਾਈ, ਸਾਨੂੰ ਦੁੱਖ ਹੈ। ਆਖੋ ਵਾਹਿਗੁਰੂ, ਇਸ ਕਰਕੇ ਰੱਬ ਦਾ ਵਾਸਤਾ, ਜੇ ਜਨਰੇਸ਼ਨ ਨੂੰ ਬਚਾ ਲਓ, ਜੇ ਆਉਣ ਵਾਲਾ ਸਮਾਂ ਸੁਹੇਲਾ ਕਰਨਾ, ਆਪਣੀ ਪੀੜ੍ਹੀ ਬਚਾ ਲਓ, ਬਚ ਤਾਂ ਸਕਦੀ ਹੈ। ਮੈਂ ਇੰਗਲੈਂਡ 'ਚ ਵੀ ਕਹਿ ਕੇ ਆਇਆ, ਮੈਂ ਕਹਿੰਦਾ ਬੱਚਿਆਂ ਦੇ ਕੈਂਪ ਲਗਾਉਣ ਤੋਂ ਪਹਿਲਾਂ ਬਜ਼ੁਰਗਾਂ ਦੇ ਕੈਂਪ ਲਗਾ ਲਓ। ਆਖੋ, ਇਹਨਾਂ ਦੇ ਵੀ ਕੈਂਪ ਲਗਾਓ, ਇਹਨਾਂ ਵੱਡਿਆਂ ਦੇ ਕੰਮ ਕਿਉਂ ਨਹੀਂ ਲਗਾਉਂਦੇ? ਇਹਨਾਂ ਦੇ ਸੋਚ ਇਹਨਾਂ ਦੀ ਬਦਲੋ, ਗੁਰਸਿੱਖੀ 'ਚ ਲਿਆਓ। ਆਖੋ ਵਾਹਿਗੁਰੂ। ਔਰ ਇੱਥੇ ਮੈਂ ਕਹਾਂਗਾ, ਤੁਹਾਡੇ 'ਚ ਤਾਂ ਮੈਂ ਬਹੁਤ ਜਜ਼ਬਾ ਵੇਖਿਆ, ਇੰਨੀ ਵੱਡੀ ਗਿਣਤੀ ਵੇਖੀ ਹੈ। ਆਖੋ ਵਾਹਿਗੁਰੂ, ਔਰ ਮੈਂ ਆਸ ਰੱਖ ਕੇ ਜਾਂਦਾ ਤੁਸੀਂ ਗੁਰਸਿੱਖੀ 'ਤੇ ਪਹਿਰਾ ਦਿਓਗੇ, ਔਰ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਮੂਹ ਸਟਾਫ, ਸਮੂਹ ਪ੍ਰਬੰਧਕ ਅੱਗੇ ਵੀ ਸਹਿਯੋਗ ਦਿੰਦੇ ਨੇ, ਹੁਣ ਅੱਗੋਂ ਫਿਰ ਸਹਿਯੋਗ ਦੇਣਗੇ। ਆਖੋ ਵਾਹਿਗੁਰੂ, ਤਾਂ ਕਿ ਅਸੀਂ ਲਹਿਰ ਚਲਾ ਸਕੀਏ, ਆਉਣ ਵਾਲਾ ਸਮਾਂ ਸਾਡੇ ਲਈ ਸੁਹੇਲਾ ਹੋ ਸਕੇ। ਆਓ ਅਗਲਾ ਪ੍ਰੋਗਰਾਮ ਆਨੰਦ ਸਾਹਿਬ ਦੇ ਪਾਠ ਤੋਂ ਪਹਿਲਾਂ ਗੁਰਮੁਖ ਪਿਆਰਿਆਂ ਕੋਲ ਸਰਵਨ ਕਰੋ, ਉਸ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਦੀ ਸਮਾਪਤੀ। ਕਈ ਮੁਰਖ ਪਿਆਰੇ ਮਾਇਆ ਪੇਟ ਕਰਕੇ ਹਨ, ਨਾਮਦਾਨ ਬਖਸ਼ੇ, ਜਿੱਥੇ ਯੋਗ ਸਮਝਣਾ ਇਹ ਖਰਚ ਕਰ ਲੈਣਾ। ਇੱਕ ਬੇਨਤੀ ਕਰਾਂ, ਮੈਂ ਚਾਹੁੰਦਾ ਸੀ, ਮੈਂ ਹਰ ਜਗ੍ਹਾ 'ਤੇ ਕਹਿੰਦਾ, ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਜੇ ਇੱਕ ਵਾਰੀ ਆਪਾਂ, ਜੇ ਕੰਮ ਨਹੀਂ ਜ਼ਰੂਰੀ ਕਿੱਥੇ ਨੇ ਜਾਣਾ, ਮਜਬੂਰੀ ਹੈ ਤਾਂ ਮੈਂ ਕਹਿ ਨਹੀਂ ਸਕਦਾ, ਜੇ ਮਜਬੂਰੀ ਨਹੀਂ ਤਾਂ ਸਤਿਗੁਰੂ ਜੀ ਦਾ ਪ੍ਰਸ਼ਾਦ ਤਾਂ ਲੈ ਕੇ ਜਾਓ। ਆਖੋ ਵਾਹਿਗੁਰੂ, ਜੇ ਜਦੋਂ ਜਾਏਗਾ ਨਾ ਅੰਦਰ, ਤੁਹਾਡੇ ਰੋਹ ਕੱਟ ਦੇਗਾ। ਆਖੋ ਵਾਹਿਗੁਰੂ, ਜੇ ਮਜਬੂਰੀ ਨਹੀਂ ਤਾਂ ਬੈਠੋ। ਆਖੋ ਵਾਹਿਗੁਰੂ, ਅੱਜ ਗੁਰੂ ਗ੍ਰੰਥ ਸਾਹਿਬ ਦੇ, ਮੈਂ ਉੱਥੇ ਵੈਨਕੋਵਰ ਵੀ ਕਿਹਾ, ਪਰ ਕਮਾਲ ਹੋ ਗਈ, ਇੱਕ ਬੰਦਾ ਵੀ ਨਹੀਂ ਉੱਠਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ, ਸਾਰੇ ਸੁਖਾਸਨ ਤੱਕ ਬੈਠੇ ਰਹੇ। ਅੱਜ ਬੈਠੋ ਫਿਰ। ਆਖੋ ਵਾਹਿਗੁਰੂ, ਤਾਂ ਕਿ ਮੈਂ ਪੰਜਾਬ ਦੀ ਧਰਤੀ 'ਤੇ ਜਾ ਕੇ ਕਹਿ ਦਿਆਂ, ਦਿਕਸ਼ੀ ਗੁਰਦੁਆਰੇ ਵਾਲੇ ਇੰਨਾ ਪ੍ਰੇਮ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ 'ਚ, ਜੇ ਮਜਬੂਰੀ ਨਹੀਂ, ਮੈਂ ਮਜਬੂਰੀ ਪਹਿਲਾਂ ਕਿਹਾ, ਜਿਹਨੂੰ ਮਜਬੂਰੀ ਹੈ ਕਿਸੇ ਕੰਮ 'ਤੇ ਜਾਣਾ ਉਹ ਤਾਂ ਲੈ ਜਾ, ਲੇਕਿਨ ਜਿਹਨੂੰ ਮਜਬੂਰੀ ਨਹੀਂ ਉਹ ਗੁਰੂ ਸਤਿਕਾਰ 'ਚ ਬੈਠੋ ਅਤੇ ਖੁਸ਼ੀਆਂ ਲਓ। ਵਾਹਿਗੁਰੂ ਜੀ ਕਾ ਖਾਲਸਾ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ, ਆਨੰਦ ਪਿਆ ਮੇਰੀ ਮਾਵੇ, ਸਤਿਗੁਰੂ
ਸਤਿਗੁਰ ਦਾ ਪਾਇਆ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ, ਸ਼ਬਦੋਤ ਗਾਵੋ ਹਰੀ ਕੇ ਰਾਮਨ ਜਨੀ ਬਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਤੇ ਮਨ ਮੇਰਿਆ ਤੂੰ ਸਦਾ ਰੋਵਰਮਾ, ਹਰ ਨਾਲੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ, ਅੰਗੀਕਾਰ ਕਰੇ ਤੇਰਾ ਕਰ ਸਭ ਸਵਾਰਨਾ, ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋਵਰਮਾ, ਸਾਚੇ ਸਾਹਿਬਾ ਕਿਆ ਨਹੀਂ ਕਰਦੇ, ਕਰਤਾ ਤੇਰਾ ਸਭ ਕੁਛ ਹੈ ਜਿਤੇ ਸੁਭਾ, ਸਦਾ ਸਿੱਖ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ
मन वसिया मारे शब्द कनेरे कह नानक सच्चे सारे ज्ञान नहीं करते साचा नाम मेरा राधारू सच नाम राधा मेरा दिल सुखा सा भगवान हर शाम सुख मन कर मेरा दिल इच्छा सा सदा कुर्बान पिता पंच दूत उद्वास कीते काल कंठक मार दुर्गन पाया तुझ जिन को से नाम हर के लागे कह नानक
सगल जगत कन्हैया मुरियाया बात करमिया को अपनी के नेड़े जिन्नी नाम त्यार